ਮਾਰੂ ਮਹੱਲਾ ਪਹਿਲਾ, ਘਰ ਪਹਿਲਾ ਕਰਨੀ ਕਾਗਜ ਮਨ ਮਸਵਾਣੀ।
ਇਹ ਸਤਿਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਸਾਹਿਬ ਵਿੱਚ ਹਮੇਸ਼ਾ ਕੀਰਤਨ ਇਸ ਸ਼ਬਦ ਦਾ ਹੋਇਆ ਕਰਦਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਆਪਣੇ ਦੀਵਾਨ ਵਿੱਚ ਇਸ ਸ਼ਬਦ ਦਾ ਕੀਰਤਨ ਕਰਾਇਆ ਕਰਦੇ। ਚਿਤ ਚੇਤ ਸਕੀ ਨਹੀਂ ਬਾਵ ਰਿਹਾ, ਹਰ ਬਿਸਰ ਤੇਰੇ ਗੁਣ ਗਲਿਆ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਜੀ, ਜਿਨ੍ਹਾਂ ਦਾ ਬਾਸਰ ਕੇ ਨਗਰ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ ਵਿਆਹ ਹੋਇਆ ਸੀ, ਉਹ ਭਗਤੀ ਦਾ ਰੂਪ ਸਨ ਬੀਬੀ ਜੀ, ਅਤੇ ਬਿਲਕੁਲ ਨਿਰਲੇਪ ਰਿਹਾ ਕਰਦੇ। ਸਹੁਰੇ ਘਰ ਵਿੱਚ ਜੋ ਕਹਿੰਦੇ ਕਰਦੇ ਕੰਮ ਕਰ ਦਿੰਦੇ, ਤੇ ਆਪ ਬੰਦਗੀ ਵਿੱਚ ਹਰ ਵਕਤ ਜੁੜੇ ਰਹਿੰਦੇ। ਜਿਸ ਵਕਤ ਪਿਛਲੀ ਰਾਤ ਜਾਗਦੇ, ਉਸ ਵੇਲੇ ਇਸ਼ਨਾਨ ਕਰਕੇ ਸਿਮਰਨ ਕਰਦੇ, ਦਿਨ ਦੇ ਚੜਾਅ ਦੇ ਨਾਲ ਜਿਹੜਾ ਘਰ ਦਾ ਕਾਰੋਬਾਰ ਦਾ ਸਾਰਾ ਕਰਿਆ ਕਰਦੇ। ਬੀਬੀ ਐਡੀ ਭਗਤੀ ਜਲੀਨ ਸੀ, ਕਿਸੇ ਨੂੰ ਪਤਾ ਨਹੀਂ ਸੀ ਸਾਰੇ ਪਰਿਵਾਰ ਦੇ ਜੀਆਂ ਨੂੰ। ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ 20 ਵਾਰੀ ਗੰਗਾ ਜਾ ਕੇ ਆਏ ਸਨ, ਇੱਕ ਵੈਸ਼ਨੋ ਦੇ ਕਹਿਣ ਤੋਂ ਕਿ ਮਹਾਰਾਜ ਤੁਸੀਂ ਗੁਰੂ ਨੇ ਅਜੇ ਤਾਈਂ ਧਾਰਨ ਕੀਤਾ, ਮੇਰੇ ਕਰਮ ਧਰਮ ਸਭ ਨਾਸ਼ ਹੋ ਗਏ। ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਗੁਰੂ ਦੀ ਤਲਾਸ਼ ਵਿੱਚ ਲੱਗਿਆ ਨੂੰ ਵਿਰਾਗ ਹੋ ਗਿਆ, ਕੋਠੇ ਉੱਤੇ ਬੈਠੇ ਹੈ, ਗਰਮੀ ਦੀ ਰੁੱਤ ਹੈ, ਰਾਤ ਸਾਰੀ ਨੀਂਦ ਨਹੀਂ ਆਈ ਕਿ ਗੁਰੂ ਸਾਹਿਬ ਕਿਵੇਂ ਪਾਲੀਏ। ਉਸ ਵੇਲੇ ਬੀਬੀ ਅਮਰੋ ਜੀ, ਜਿਸ ਇਹਦੇ ਭਤੀਜੇ ਦੇ ਘਰ ਗੁਰੂ ਅਮਰਦਾਸ ਦੇ ਵਿਆਹੀ ਹੋਈ ਸੀ, ਉਸ ਘਰ ਚ ਉੱਠ ਕੇ ਤੜਕੇ ਇਸ਼ਨਾਨ ਕਰਕੇ ਸਿਮਰਨ ਕੀਤਾ, ਫਿਰ ਹੌਲੀ ਹੌਲੀ ਦੁੱਧ ਰਿੜਕਣ ਲੱਗੀ। ਦੁੱਧ ਰਿੜਕਦੀ ਇਹ ਸ਼ਬਦ ਦਾ ਕੀਰਤਨ ਕਰਦੀ ਹੈ, ਹਰ ਬਿਸਰ ਤੇਰੇ ਗੁਣ ਗਲਿਆ, ਚਿਤ ਸੇ ਚੇਤ ਸਕੀ ਨਹੀਂ ਬਾਵ ਰਿਹਾ। ਗੁਰੂ ਅਮਰਦਾਸ ਸਾਹਿਬ ਵਿਛੋੜੇ ਦੇ ਨਾਲ ਜਿਹੜੇ ਸੁੱਤੇ ਨਹੀਂ ਸੀ, ਉਹਨਾਂ ਦੇ ਕੰਨਾਂ ਵਿੱਚ ਇਹ ਆਵਾਜ਼ ਪਈ। ਆਪ ਜੀ ਕੋਠੇ ਉੱਤੇ ਖੜੇ ਹੋਏ, ਜਿਨ੍ਹਾਂ ਚ ਹਨੇਰਾ ਰਿਹਾ, ਸ਼ਬਦ ਨੂੰ ਬੀਬੀ ਤੋਂ ਸੁਣਦੇ ਰਹੇ। ਜਦੋਂ ਬੀਬੀ ਨੇ ਭੋਗ ਪਾਤਾ, ਸ਼ਬਦ ਦਾ ਦਿਨ ਚੜ ਗਿਆ, ਉਸ ਵੇਲੇ ਕੋਲੇ ਆ ਕੇ ਕਿਹਾ, ਬੀਬੀ ਤੂੰ ਸਾਡੀ ਪੁੱਤਰੀ ਵੀ ਨਹੀਂ ਆਈ ਹੈ, ਇਹ ਜਿਹੜਾ ਸ਼ਬਦ ਹੈ ਤਾਂ ਸਾਡੇ ਜੀਵਨ ਦੀ ਹਾਲਤ ਲਿਖੀ ਹੋਈ ਸ਼ਬਦ ਚ, ਇਹ ਸਾਨੂੰ ਫੇਰ ਸੁਣਾ। ਬੀਬੀ ਜੀ ਪਹਿਲਾਂ ਤਾਂ ਸੰਕੋਚੇ, ਫਿਰ ਇਹਨਾਂ ਬਜ਼ੁਰਗਾਂ ਦੇ ਕਹਿਣ ਤੋਂ ਸੁਣਾ ਦਿੱਤਾ। ਜਦੋਂ ਸੁਣਾਇਆ, ਕਿਹਾ ਕਿ ਬੀਬੀ ਇਹ ਕਿਹਨਾਂ ਦਾ ਸ਼ਬਦ ਹੈ, ਬੀਬੀ ਨੇ ਦੱਸਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਬੀਬੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੁਸੀਂ ਦਰਸ਼ਨ ਕੀਤੇ ਹੈ। ਕਹਿਣ ਲੱਗੇ, ਸਾਡੇ ਪਿਤਾ ਜੀ ਨੂੰ ਗੁਰੂ ਅੰਗਦ ਸਾਹਿਬ ਨੂੰ ਮਹਾਰਾਜ ਨੇ ਗੁਰਦਾ ਗੱਦੀ ਬਖਸ਼ੀ ਹੈ, ਆਪ ਤਾਂ ਜੋਤੀ ਜੋਤ ਸਮਾ ਗਏ ਹਨ ਸੱਚਖੰਡ ਵਿੱਚ, ਮਹਾਰਾਜ ਸਾਡੇ ਪਿਤਾ ਜੀ ਗੁਰਦਾ ਦੇ ਮਾਲਕ ਹਨ। ਸੁਣ ਕੇ ਕਿਹਾ, ਬੀਬੀ ਉਹਨਾਂ ਦੇ ਮੈਨੂੰ ਦਰਸ਼ਨ ਕਰਾ। ਬੀਬੀ ਨੇ ਕਿਹਾ ਕਿ ਸਤਿਗੁਰਾਂ ਦਾ ਮੈਨੂੰ ਹੁਕਮ ਹੀ ਹੋਇਆ ਕਿ ਸਹੁਰੇ ਘਰ ਜਿੰਨਾ ਚਿਰ ਅਸੀਂ ਨਾ ਬੁਲਾਈਏ, ਬੀਬੀ ਉਹਨਾਂ ਚਿਰ ਪੇਕੇ ਘਰ ਨਹੀਂ ਆਉਣਾ, ਤੇ ਜਦੋਂ ਪੇਕੇ ਘਰ ਚ ਅਸੀਂ ਬੁਲਾ ਲਈਏ, ਉਹਨਾਂ ਚਿਰ ਜਿੰਨਾ ਚਿਰ ਭੇਜੀਏ ਨਾ, ਉਹਨਾਂ ਚਿਰ ਜਾਣਾ ਨਹੀਂ, ਇਹ ਹੁਕਮ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਬੀਬੀ ਤੁਸੀਂ ਪਰਉਪਕਾਰ ਕਰੋ, ਗੁਰੂ ਸਾਹਿਬ ਤੁਹਾਨੂੰ ਕੁਝ ਨਹੀਂ ਕਹਿਣ ਲੱਗੇ। ਸੁਣ ਕੇ ਬੀਬੀ ਨੇ ਪਿਆਰਾ ਕੀਤਾ, ਗੁਰੂ ਅਮਰਦਾਸ ਸਾਹਿਬ ਜੀ ਨਾਲ ਚੱਲ ਪਏ, ਡੋਲੇ ਚ ਬੀਬੀ ਸਵਾਰ ਹੋ ਕੇ। ਜਦੋਂ ਖਡੂਰ ਸਾਹਿਬ ਆਏ ਬਾਸਰ ਕਿਆਂ ਤੋਂ, ਇੱਥੇ ਗੁਰੂ ਅੰਗਦ ਸਾਹਿਬ ਜੀ ਨੂੰ ਘਰ ਵਿੱਚ ਜਿੱਥੇ ਬੈਠੇ ਸਨ ਮਿਲੀ ਆ ਕੇ, ਬੀਬੀ ਨੂੰ ਨਮਸਕਾਰ ਕੀਤੀ, ਗੁਰੂ ਸਾਹਿਬ ਨੂੰ ਵਚਨ ਕੀਤੇ, ਉਹ ਬੀਬੀ ਬੁਲਾਏ ਤੋਂ ਬਿਨਾਂ ਕਿਉਂ ਆਈ ਹੈ, ਅਸੀਂ ਜਦੋਂ ਸੱਦਿਆ ਨਹੀਂ ਤੈਨੂੰ ਕਿਉਂ ਆਈ ਹੈ, ਜਿਹਨਾਂ ਨੂੰ ਨਾਲ ਲਿਆਈ ਉਹਨੂੰ ਬਾਹਰ ਕਿਉਂ ਛੱਡਿਆ ਆਈ ਹੈ। ਇਹ ਸੁਣ ਕੇ ਬੀਬੀ ਜੀ ਨੇ ਆਗਿਆ ਪਾ ਕੇ ਗੁਰੂ ਅਮਰਦਾਸ ਸਾਹਿਬ ਨੂੰ ਬੁਲਾ ਲਿਆ। ਮਹਾਰਾਜ ਸਾਹਿਬ ਚਰਨੀ ਆ ਕੇ ਲੱਗੇ, ਗੁਰੂ ਸਾਹਿਬ ਜੀ ਨੇ ਸੰਬੰਧੀ ਜਾਣ ਕਰਕੇ ਕੰਠ ਨਾਲ ਮਿਲਣਾ ਚਾਹਿਆ, ਪਰ ਸਤਿਗੁਰੂ ਜੀ ਨੇ ਚਰਨ ਪਕੜ ਲਏ। ਉਸ ਵਕਤ ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਧਾਰਿਆ। ਇਹ ਇਸ ਸ਼ਬਦ ਤੋਂ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਦੀ ਪ੍ਰਾਪਤੀ ਹੋਈ ਸੀ। ਉਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਦਾ ਜੋ ਕਰਤਾਰਪੁਰ ਸਾਹਿਬ ਵਿੱਚ ਉਚਾਰਨ ਕੀਤਾ, ਉਹ ਸੁਣੋ ਸੰਗਤਾਂ।
ਮਾਰੂ ਮਹੱਲਾ ਪਹਿਲਾ, ਘਰ ਪਹਿਲਾ ਕਰਨੀ ਕਾਗਜ ਮਨ ਮਸਵਾਣੀ।
ਪਹਿਲੇ ਘਰ ਸੁਰਤਾਰ ਚ ਮਾਰੂ ਰਾਗ ਚ ਗੁਰੂ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਹਨ, ਹੇ ਭਾਈ
ਕਰਨੀ ਕਾਗਜ ਮਨ ਮਸਵਾਣੀ।
ਜਿਹੜੀ ਕਰਨੀ ਦੇਹ ਹੈ ਨਾ, ਕਰਨ ਵਾਲੀ ਕਰਤੱਵਾਂ ਨੂੰ, ਇਹ ਦੇਹ ਤਾਂ ਇੱਕ ਕਾਗਜ਼ ਬਣੀ ਹੋਈ ਹੈ, ਜਿਹੜੀ ਜੀਵ ਦੀ ਕਰਨੀ ਹੈ ਇਸ ਨੇ ਦੇਹ ਦਿੱਤੀ ਹੈ। ਸੰਚਿਤ ਕਰਮ ਕਿਰੇ ਮਾਨ ਕਰਮਾਂ ਤੋਂ ਸੰਚਿਤ ਕਰਮ ਹੋਏ ਹੈ, ਸੰਚਿਤ ਕਰਮਾਂ ਤੋਂ ਪਰਾਲਬਧ ਰੂਪ ਕਰਮ ਹੋਏ ਹੈ। ਇਹਦੇ ਕਰਕੇ ਕਰਨੀ ਇਹ ਦੇਹ ਹੈ, ਕਰਨ ਵਾਲੀ ਇੱਕ ਕਾਗਜ਼ ਬਣੀ ਹੋਈ ਹੈ।
ਮਨ ਮਸਵਾਣੀ,
ਅਤੇ ਮਨ ਜਿਹੜਾ ਹੈ ਅੰਦਰ ਸੂਖਮ ਸਰੀਰ, ਇਹ ਮਸਵਾਣੀ ਸ਼ਾਹੀ ਵਾਲੀ ਦੁਆਰ ਦੀ ਨਿਆਈ ਹੈ।
ਬੁਰਾ ਭਲਾ ਦੋਏ ਲੇਖ ਪਏ,
ਜਿਹੜਾ ਬੁਰਾ ਕੰਮ ਕਰਨਾ ਜਾਂ ਭਲਾ ਕੰਮ ਕਰਨਾ, ਇਹ ਦੋ ਪਿੱਪਰ ਦੇ ਉੱਤੇ ਜਿਵੇਂ ਸਾਧ ਸਿੰਘ ਜੀ ਮਜਮੂਨ ਛਪ ਜਾਂਦੇ ਹੈ, ਇਸ ਪ੍ਰਕਾਰ ਇਹ ਦੋ ਲੇਖ ਹਨ। ਇਸ ਪ੍ਰਕਾਰ ਅੰਤਕਰਨ ਦੇ ਅੰਦਰ ਇਹ ਸੰਸਕਾਰ ਹੈ। ਬਾਲਕ ਅਵਸਥਾ ਤੋਂ ਲਾ ਕੇ ਜਦੋਂ ਸੋਚੀਏ ਵੀ ਅਸੀਂ ਕੀ ਕੰਮ ਕਰਦੇ ਰਹੇ ਹਾਂ, ਉਹ ਸਾਰੇ ਅੰਦਰ ਉੱਕਰੇ ਪਏ ਆ, ਚੇਤੇ ਆ ਜਾਂਦੇ ਮੈਂ ਫਲਾਣੇ ਵਕਤ ਇਹ ਕੰਮ ਕੀਤਾ ਸੀ, ਚੰਗਾ ਕੀਤਾ ਸੀ ਜਾਂ ਭੈੜਾ ਕੀਤਾ ਸੀ। ਹਰ ਇੱਕ ਆਦਮੀ ਦੇ ਅੰਦਰ ਦਫ਼ਤਰ ਬਣਿਆ ਹੋਇਆ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਬੁਰਾ ਤੇ ਭਲਾ ਜਿਹੜੇ ਕਰਤੱਬੋ ਹੈ, ਇਹ ਦੋ ਲੇਖ ਪੈ ਗਏ ਸਾਰਿਆਂ ਦੇ ਰਿਦੇ ਰੂਪੀ ਕਾਗਜ਼ ਦੇ ਉੱਤੇ।
ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ।
ਉਹ ਜਿਵੇਂ ਘੜੀ ਨੂੰ ਚਾਬੀ ਦਿੱਤੀ ਹੁੰਦੀ ਹੈ, ਚਾਬੀ ਦਿੱਤਿਆਂ ਘੜੀ ਜਿਹੜੀ ਹੈ ਚੱਲਦੀ ਹੈ, ਇਸੇ ਪ੍ਰਕਾਰ ਹੈ। ਕਈ ਐਸੀਆਂ ਘੜੀਆਂ ਵੀ ਹੈ ਜਿਨ੍ਹਾਂ ਨੂੰ ਚਾਬੀ ਇੱਕ ਵਾਰੀ ਦੇ ਦਈਏ, ਉਹ ਆਪੇ ਇੱਕ ਪਾਸੇ ਉਧੜਦੀਆਂ ਰਹਿੰਦੀਆਂ, ਦੂਏ ਪਾਸੇ ਆਉਂਦੀ ਰਹਿੰਦੀ ਚਾਬੀ। ਇਸੇ ਪ੍ਰਕਾਰ ਕਹਿੰਦੇ ਜਿਹੜੇ ਕੀਤੇ ਕਰਮ ਹੈ, ਉਸ ਨੇ ਪ੍ਰਲਭ ਰੂਪ ਸਾਨੂੰ ਕਰਮ ਰੂਪੀ ਚਾਬੀ ਲਾ ਦਿੱਤੀ ਹੈ। ਉਹ ਕੀਤੇ ਹੋਏ ਚੰਗੇ ਮੰਦੇ ਕਰਮ ਹੈ ਜਿਹੜੇ ਸਾਡੇ, ਉਹ ਜਿਵੇਂ ਜਿਵੇਂ ਚਲਾਉਂਦੇ ਹਨ ਜੀਆਂ ਨੂੰ ਚੰਗੇ ਮੰਦੇ ਸੁਭਾਅ ਚ, ਉਸੇ ਪ੍ਰਕਾਰ ਇੰਦਰਲੀ ਸੰਗਤ ਤੇ ਕੁਸੰਗਤ ਦੇ ਅਸਰ ਅਨੁਸਾਰ ਚੱਲਣਾ ਹੁੰਦਾ ਹੈ।
ਸੌ ਗੁਣ ਨਾਹੀ ਅੰਤ ਹਰੇ,
ਹੇ ਪਰਮੇਸ਼ਰ ਤੇਰੇ ਗੁਣ ਬੇਅੰਤ ਹੈ, ਹੁਣ ਅੰਤ ਨਹੀਂ ਪਾਇਆ ਜਾ ਸਕਦਾ। ਹੇ ਪਰਮੇਸ਼ਰ ਤੂੰ ਬੜਾ ਉਪਕਾਰੀ ਹੈ, ਅਕਿਰਤ ਗੁਣਾਂ ਦੀ ਪਾਲਣਾ ਕਰਦਾ ਹੈ, ਆਪਦੇ ਗੁਣਾਂ ਦਾ ਕੌਣ ਅੰਤ ਪਾ ਸਕਦਾ। ਹੇ ਪਰਮੇਸ਼ਰ ਸਾਰਿਆਂ ਉਗਣਾਂ ਨੂੰ ਜਾਣਦਾ ਹੋਇਆ ਫਿਰ ਸਾਡੇ ਅੰਦਰ ਜਿਹੜੇ ਪੜਦਾ ਪੋਸ਼ੀ ਕਰਕੇ ਰੱਖਦਾ ਹੈ, ਜੇ ਸਾਡੇ ਉਗਣ ਹੈ ਕਿਤਿਆ ਕੋ ਡਾਂਗੂਜਾ ਹਿੱਥੀਆ ਰਹਿਤ, ਤੈਸਾ ਮਨ ਮੈਂ ਢੱਕਿਆ ਨਾਨਕ ਸੱਚਾ ਮਿੱਤ, ਕਿੰਨੇ ਖੋਟੇ ਢੰਗਾਂ ਸਾਡਾ ਹਿੱਤ ਹੈ। ਇੱਥੋਂ ਤਾਂ ਗੁਪਤ ਨਹੀਂ ਮਾਰਾ, ਤੂੰ ਤਾਂ ਜਾਣਦਾ, ਪਰ ਤੈ ਮਨ ਚ ਢੱਕ ਛੱਡਿਆ, ਏਡਾ ਸੱਚਾ ਮਿੱਤਰ ਹੈ ਤੂੰ। ਜਿਹੜਾ ਸਰੀਰ ਨਾਲ ਕਰੀਏ ਉਹ ਦੁਨੀਆਂ ਚ ਪ੍ਰਗਟ ਹੋ ਜਾਂਦਾ ਹੈ, ਜਿਹੜਾ ਸਰੀਰ ਨਾਲ ਨਾ ਕਰੀਏ ਉਹ ਮਨ ਚ ਸਾਡੇ ਉਗਣ ਢੱਕ ਕੇ ਰੱਖੇ ਤੂੰ। ਏਡਾ ਸੱਚਾ ਪਿਆਰਾ ਹੈ, ਕਿਉਂ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਹਰੀ ਪਰਮੇਸ਼ਵਰ,
ਚਿਤ ਚੇਤ ਕੀ ਨਹੀਂ ਬਾਗਰਿਆ,
ਇਸ ਚਿੱਤ ਦੇ ਤਾਂ ਹੀ ਸਿੱਖਿਆ ਦਿੰਦੇ ਹਨ। ਹੇ ਚਿੱਤ ਤੂੰ ਚੇਤਸ ਕੀ ਨਹੀਂ, ਉਸ ਪਰਮੇਸ਼ਰ ਨੂੰ ਚੇਤੇ ਕਿਉਂ ਨਹੀਂ ਕਰਦਾ ਹੈ। ਬਾਵਰਿਆ ਕਮਲਾ ਹੋ ਗਿਆ ਨਾ, ਇਹ ਮਾਇਆ ਦੇ ਮੋਹ ਨੇ ਤੈਨੂੰ ਕਮਲਾ ਕਰ ਦਿੱਤਾ ਹੈ।
ਹਰ ਬਿਸਰਤ ਤੇਰੇ ਗੁਣ ਗਲਿਆ,
ਹੇ ਭਾਈ ਹਰੀ ਦੇ ਭੁੱਲਣੇ ਕਰਕੇ ਤੇਰੇ ਜਿਹੜੇ ਗੁਣ ਸੀ ਉਹ ਸਾਰੇ ਅੰਦਰ ਗਲ ਗਏ। ਜਿਵੇਂ ਕੁਸੁੰਬੇ ਦੀਆਂ ਕਲੀਆਂ ਜਿਹੜੀਆਂ ਝੂਠੀਆਂ ਹੁੰਦੀਆਂ ਹਨ, ਜੇ ਉਹਨਾਂ ਨੂੰ ਬਾਹਰ ਨਾ ਕਰੀਏ ਤੇ ਅੰਦਰਲੀਆਂ ਜਿਹੜੀਆਂ ਝੂਠੀਆਂ ਰੰਗ ਵਾਲੀਆਂ ਕਲੀਆਂ ਹੁੰਦੀਆਂ ਉਹ ਵਿੱਚੇ ਹੀ ਗਲ ਜਾਂਦੀਆਂ। ਇਵੇਂ ਵਾਹਿਗੁਰੂ ਦੇ ਵਿਸਰਨੇ ਕਰਕੇ ਉਗਣ ਤੇਰੇ ਅੰਦਰ ਪ੍ਰਫੁੱਲਤ ਹੋ ਗਏ ਹੈ ਤੇ ਗੁਣ ਸਤ ਸੰਤੋਖ ਗਿਆ ਤੇਰੇ ਅੰਦਰ ਹੀ ਗਲ ਗਏ ਹੈ। ਇਸ ਪ੍ਰਕਾਰ ਤੂੰ ਮਾਰੇ ਨੂੰ ਕਿਉਂ ਵਸਾਰੀ ਬੈਠਾ ਹੈ, ਇਹ ਤੇਰੇ ਗੁਣ ਸਾਰੇ ਅੰਦਰ ਸਵਾਹ ਹੋ ਗਏ ਹਨ। ਹਰ ਬਿਸਰਤ ਹਰੀ ਵਿੱਚ ਵਿਸ਼ੇਸ਼ ਪ੍ਰੀਤੀ ਕਰੇ, ਜੇ ਤੂੰ ਤੇਰੇ ਗੁਣ ਗਲਿਆ ਤੇਰੇ ਗੁਣ ਵਿਸ਼ੇ ਸਾਰੇ ਗਲ ਜਾਣ। ਜੇ ਮਾਰਾ ਨਾਲ ਵਿਸ਼ੇਸ਼ ਕਰਕੇ ਪ੍ਰੀਤੀ ਕਰੇ ਤੇਰੇ ਵਿਸ਼ੇ ਅੰਦਰੇ ਗਲ ਸਕਦੇ ਹੈ, ਪਰ ਤੂੰ ਤਾਂ ਹਰ ਬਿਸਰਤ ਤੇਰੇ ਗੁਣ ਗਲਿਆ ਹਰੀ ਦੇ ਤਾਂ ਹੀ ਵਸਾਰਨ ਵਿੱਚ ਵਿਸ਼ੇਸ਼ ਕਰਕੇ ਪ੍ਰੀਤੀ ਕੀਤੀ ਹੈ। ਇਸ ਕਰਕੇ ਤੇਰੇ ਗੁਣ ਨਾ ਰੱਸੀ ਦਾ ਹੁੰਦਾ, ਗਲ ਚ ਆ ਕੇ ਫਾਹੀ ਪੈ ਰਹੀ ਹੈ, ਸੋ ਗੁਣ ਤੇਰੇ ਗਲ ਰਹੇ ਹੈ।
ਰਹਾਉ ਜਾਲੀ ਰਹਿਣ ਜਾਲ ਦਿਨ ਹੂਆ,
ਜਿਹੜੀ ਰਾਤ ਬਕਾਰਾਂ ਚ ਲਾਉਣਾ ਇਹ ਜਾਲੀ ਹੋਈ ਹੈ, ਇਹ ਜਾਲੀ ਦੇ ਵਿੱਚ ਤੂੰ ਫਸਿਆ ਹੋਇਆ ਹੈ। ਜਿਹੜਾ ਦਿਨ ਵੀ ਇਹ ਵੀ ਜਾਲ ਤੈਨੂੰ ਪਿਆ ਹੋਇਆ ਹੈ ਬਿਹਾਰਾਂ ਦਾ।
ਜੇਤੀ ਘੜੀ ਫਾਹੀ ਤੇਤੀ,
ਜਿੰਨੀਆਂ ਘੜੀਆਂ ਨੇ ਫਾਹੀਆਂ ਕੁੜਕੀਆਂ ਹੈ ਜਿਹਦੇ ਜਾਨਵਰਾਂ ਨੂੰ ਫਸਾਇਆ ਜਾਂਦਾ ਹੈ।
ਰਸ ਰਸ ਚੋਗ ਚੁਗ ਹੈ ਨਿਤ ਫਸ ਹੈ,
ਰਸ ਜੋ ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ੇ ਹੈ, ਉਹਨਾਂ ਦੇ ਵਿੱਚ ਰਸੀਲਾ ਹੋ ਕੇ ਵਿਸ਼ਿਆਂ ਦੇ ਚੋਗ ਨੂੰ ਚੁੱਕ ਕੇ ਨਿਕਾ ਪਰਤੀ ਉਹਨਾਂ ਦੇ ਮੋਹ ਚ ਫਸ ਰਿਹਾ ਹੈ।
ਝੂਠ ਸਮੂੜੇ ਕਵਨ
ਗੁਣ, ਇਹ ਸਮਝ ਆ ਤੇਰੇ ਅੰਦਰ ਕਿਹੜੇ ਗੁਣ ਹੈ ਜਿਨ੍ਹਾਂ ਕਰਕੇ ਤੂੰ ਛੁੱਟ ਜਾਵੇਂਗਾ। ਕੋਈ ਕੌਣ ਤੈਨੂੰ ਗੁਣੀ ਗੁਰੂ ਪ੍ਰਾਪਤ ਹੋਇਆ, ਗੁਣਾਂ ਦਾ ਦਾਤਾ ਗਿਆਨ ਦਾ ਦਾਤਾ, ਜਿਸ ਕਰਕੇ ਤੂੰ ਛੁੱਟ ਜਾਵੇਂਗਾ।
ਕਾਇਆ ਆਰਣ ਮਨ ਵਿੱਚ ਲੋਹਾ,
ਜਿਹੜੀ ਇਹ ਕਾਇਆ ਦੇਹ ਹੈ ਇਹ ਤਾਂ ਆਰਣ ਭੱਠੀ ਬਣੀ ਹੈ ਲੋਹਾਰ ਦੀ, ਇਹ ਤਾਂ ਲੋਹਾਰ ਦੀ ਭੱਠੀ ਦੀ ਨਹੀਂ ਆਈ ਹੈ, ਮਨ ਇਹਦੇ ਵਿੱਚ ਲੋਹੇ ਦੀ ਨਹੀਂ ਆਈ ਹਨ।
ਪੰਜ ਅਗਨ ਤਿਤ ਲਾਗ ਰਹੀ,
ਪੰਜੇ ਸ਼ਬਦ ਸਪਰਸ਼ ਰੂਪ ਰਸਗੰਧ ਜਿਹੜੀਆਂ ਅੱਗਾਂ ਹਨ ਇਸ ਮਨ ਰੂਪੀ ਲੋਹੇ ਨੂੰ ਸਾੜਨ ਵਾਸਤੇ ਲੱਗ ਰਹੀਆਂ ਹਨ।
ਕੋਇਲੇ ਪਾਪ ਪੜੇ ਤਿਸ ਉੱਪਰ,
ਜਿਹੜੇ ਤੂੰ ਪਾਪ ਕਰਨਾ ਕੋਇਲੇ ਅੱਗ ਨੂੰ ਦਗਾਉਣ ਵਾਸਤੇ, ਇਹ ਉੱਪਰ ਪੈ ਰਹੇ ਆ ਇਸ ਦੇ
ਮਨ ਜਲਿਆ ਅਸੰਨੀ ਚਿੰਤ ਭਈ
ਮਨ ਜਲ ਕੇ ਲੋਹੇ ਦਾ ਮਨੂਰ ਨਿਆਈ ਹੋ ਗਿਆ ਹੈ ਅਤੇ ਸੰਨੀ ਚਿੰਤਾ ਰੂਪੀ ਸੰਨੀ ਹੈ ਸੰਨੀ ਉਹ ਹੁੰਦੀ ਜਿਹਨਾਂ ਪਕੜ ਕੇ ਕਦੇ ਪਾਣੀ ਦੇ ਟੋਏ ਚ ਪਾ ਦੀ ਦਾ ਫਾਲੇ ਦੇ ਤਾਂ ਕਦੇ ਫੇਰ ਭੱਠੀ ਚ ਰੱਖ ਦੀ ਦਾ ਇਉਂ ਮਨ ਜਲਿਆ ਹੋਇਆ ਇਹ ਸੁਖਾਂ ਰੂਪੀ ਪਾਣੀ ਚ ਪੈ ਜਾਂਦਾ ਤੂੰ ਵਿਸ਼ੇ ਸੁਖ ਵਿਚ ਤੇ ਫੇਰ ਤ੍ਰਿਸ਼ਨਾ ਰੂਪੀ ਅੱਗ ਵਿਚ ਫੇਰ ਭੱਠੀ ਚ ਪੈ ਕੇ ਲੋਹੇ ਵਾਂਗੂ ਸੜਦਾ ਰਹਿੰਦਾ ਹੈ
ਭਇਆ ਮਨੂਰ ਕਾਂਚਨ ਫਿਰ ਹੋ
ਸੜਦਾ ਸੜਦਾ ਲੋਹਾ ਜਿਵੇਂ ਲੋਹੇ ਦੀ ਮੈਲ ਹੀ ਢੇਲਾ ਜਿਹਾ ਬਣ ਜਾਂਦਾ ਐ ਮਨੂਰ ਲੋਹਾ ਬਣ ਗਿਆ ਹੈ ਲੋਹੇ ਦੀ ਮਹਿਲ ਬਣ ਗਿਆ ਹੈ ਤੂੰ ਪਾਪਾਂ ਕਰਕੇ ਜੜ ਹੋ ਗਿਆ ਹੈ
ਕਾਂਚਨ ਫਿਰ ਹੋਵੇ
ਸੋਇਨਾ ਜਿਹੜਾ ਲੋਹੇ ਦਾ ਮਨੂਰ ਹੈ ਉਹ ਪਾਰਸ ਨਾਲ ਛੋਹ ਕੇ ਸੋਇਨਾ ਨਹੀਂ ਬਣਦਾ ਪਰ ਗੁਰੂ ਮਹਾਰਾਜ ਸਾਹਿਬ ਕਹਿੰਦੇ ਫੇਰ ਇਹ ਜਿਹੜਾ ਪਾਪਾਂ ਕਰਕੇ ਜੜ ਟੇਢੀਆਂ ਜੂਨਾਂ ਨੂੰ ਪੱਥਰਾਂ ਦੀਆਂ ਬਿਰਛਾਂ ਦੀਆਂ ਜੂਨਾਂ ਨੂੰ ਪ੍ਰਾਪਤ ਹੋ ਗਿਆ ਮਨੂਰ ਵਰਗਾ ਜੜ ਹੋ ਗਿਆ ਫੇਰ ਇਹ ਬਾਰਾਂ ਬੰਦਾ ਸੋਇਨਾ ਤੂੰ ਬਣ ਸਕਦਾ ਹੈ
ਜੇ ਗੁਰ ਮਿਲੈ
ਤਨੇਰਾ ਇਹੋ ਜਿਹਾ ਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਜੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਆਪ ਮੁਕਤ ਮੁਕਤ ਕਰੇ ਸੰਸਾਰ ਰੂਪ ਗੁਰੂ ਜੇ ਆਪ ਮਿਲ ਜਾਣ ਪਰਮੇਸ਼ਰ ਰੂਪ ਸਤਿਗੁਰੂ ਜੀ
ਏਕ ਨਾਮ ਅੰਮ੍ਰਿਤ ਉਹ ਦੇਵੈ
ਉਹ ਸਤਿਗੁਰੂ ਇੱਕ ਅੰਮ੍ਰਿਤ ਅਮਰ ਕਰਨ ਵਾਲਾ ਨਾਮ ਬਖਸ਼ ਦੇਣ
ਆਉ ਨਾਨਕ ਤ੍ਰਿਸ਼ਟਿਸ ਦੇਹਾ
ਮਹਾਰਾਜ ਕਹਿੰਦੇ ਦੇਹਾਂ ਵੱਲੋਂ ਇਹ ਤ੍ਰਿਸ਼ਟਿਸ ਇਸਤਤ ਹੋ ਸਕਦਾ ਜੀਵ ਫਿਰ ਇਹ ਸੂਖਮ ਸਥੂਲ ਕਾਰਨ ਦੇਹਾਂ ਵੱਲੋਂ ਇਸਤਤ ਹੋ ਸਕਦਾ ਹੈ ਜਾਂ ਦੇਹ ਅਖੰਡ ਚੇਤਨ ਜਿਹੜੀ ਦੇਹ ਹੈ ਉਸ ਬ੍ਰਹਮ ਰੂਪੀ ਦੇਹ ਚ ਤ੍ਰਿਸ਼ਟਿਸ ਇਸਤਤ ਹੋ ਸਕਦਾ ਫਿਰ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜੱਗ ਵਿਚ ਆਏ ਇਹ ਦਾਤ ਪ੍ਰਾਪਤ ਹੋ ਸਕਦੀ ਹੈ ਇਹ ਜਦੋਂ ਸ਼ਬਦ ਗੁਰੂ ਸਾਹਿਬ ਨੂੰ ਉਚਾਰਿਆ ਸੀ ਇਹ ਗੁਰੂ ਅੰਗਦ ਸਾਹਿਬ ਜੀ ਦੀ ਸੰਗਤ ਵਿੱਚੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਕਰਕੇ ਗੁਰਪਦਵੀ ਨੂੰ ਪ੍ਰਾਪਤ ਹੋਏ ਸਨ
ਮਾਰੂ ਮਹੱਲਾ ਪਹਿਲਾ
ਟਾਈਮ ਹੋ ਗਿਆ
ਭਇਆ ਮਨੂਰ ਕਾਂਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ
ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਿਸ ਦੇਹਾ ਵਾਹਿਗੁਰੂ ਜੀ ਕਾ ਖਾਲਸਾ
ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਾਧ ਸੰਗਤ ਜੀ ਅੱਥ ਨੇ ਕਥਾ ਕੀਤੀ ਸੀ ਮਸ਼ੀਨ ਵਿੱਚ ਉਹ ਪਹਿਲੀ ਉਤਰੀ ਨਹੀਂ ਤੇ ਨਵੀਂ ਚੜੀ ਨਹੀਂ ਇਸ ਕਰਕੇ ਦੁਬਾਰਾ ਕਰਨੀ ਪਈ ਹੈ ਸਤਿਗੁਰੂ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਬਸੰਬਰਪੁਰੀ ਨੂੰ ਆ ਰਹੇ ਸੀ ਭਾਈ ਮਰਦਾਨੇ ਨੂੰ ਬੜੀ ਭੁੱਖ ਲੱਗੀ ਸੀ ਕਹਿਣ ਲੱਗਾ ਮਹਾਰਾਜ ਮੈਨੂੰ ਉਜਾੜਾਂ ਚ ਲਈ ਫਿਰਦੇ ਹੋ ਕਿਤੇ ਤਾਂ ਪ੍ਰਸ਼ਾਦ ਛਕਾਓ ਮਹਾਰਾਜ ਕਿਹਾ ਮਰਦਾਨਿਆਂ ਦੇਖ ਤਿੰਨ ਕੋ ਸ਼ਹਿਰ ਹੈ ਇੱਥੋਂ ਕਹਿਣ ਲੱਗਾ ਮਹਾਰਾਜ ਸ਼ਹਿਰ ਦੇ ਨਾਲ ਕੀ ਹੈ ਮੈਨੂੰ ਮਹਾਰਾਜ ਕਹਿੰਦੇ ਉੱਥੇ ਚੱਲ ਕੇ ਜੋ ਚਾਹੇਗਾ ਛਕਾਵਾਂਗੇ ਕਹਿਣ ਲੱਗਾ ਮਹਾਰਾਜ ਮੇਰੇ ਪੱਲੇ ਨਹੀਂ ਜਦੋਂ ਆ ਮੈਂ ਕੀ ਛਕਾਂਗਾ ਹਜ਼ੂਰ ਨੇ ਚਰਨ ਦੇ ਅੰਗੂਠੇ ਨਾਲ ਰੇਤਾ ਨੂੰ ਫਰੋਲਿਆ ਤੇ ਉਸ ਵਿਚੋਂ ਲਾਲ ਨਿਕਲਿਆ ਮਹਾਰਾਜ ਕਹਿੰਦੇ ਲੈ ਪੱਲੇ ਬੰਨਣ ਦੀ ਲੋੜ ਆ ਤਾਂ ਲੈ ਲਾ ਮਰਦਾਨੇ ਨੂੰ ਪੱਲੇ ਬੰਨ ਲਿਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਜਨਮ ਸਥਾਨ ਪਟਨਾ ਸਾਹਿਬ ਹੈ ਇਹਦਾ ਨਾਮ ਬਸੰਬਰਪੁਰ ਸੀ ਦੂਸਰਾ ਇੱਥੇ ਗਰੀਬ ਨਿਵਾਜ ਜੀ ਆ ਕੇ ਬੈਠੇ ਹਨ ਉਸ ਵਕਤ ਸਾਧ ਸੰਗਤ ਜੀ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਪੱਲੇ ਬਣਾਇਆ ਇਹਦਾ ਕੋਈ ਦੱਸੋ ਕੀ ਕਰਨਾ ਹੁਣ ਮਹਾਰਾਜ ਕਹਿੰਦੇ ਜੌਹਰੀਆਂ ਕੋਲੇ ਗਿਆ ਸਾਰਿਆਂ ਜੌਹਰੀਆਂ ਕੋਲੇ ਗਿਆ ਕਿਸੇ ਜੌਹਰੀ ਨੇ ਕਿੰਨੀ ਕੀਮਤ ਦੱਸੀ ਫਿਰ ਮਹਾਰਾਜ ਸਾਲਸਰਾ ਜੌਹਰੀ ਦੇ ਪਾਸ ਭੇਜਿਆ ਇਸ ਨੂੰ ਦਰਸ਼ਨ ਕਰਨ ਸਾਰ ਹੀ 100 ਰੁਪਇਆ ਇਸ ਦੀ ਭੇਟਾ ਸਾਲ ਸਿੰਘ ਦਰਸ਼ਨ ਹੀ ਭੇਟਾ ਕੀਤਾ ਮਰਦਾਨਾ ਜੀ ਬੜਾ ਖੁਸ਼ ਹੋ ਕੇ ਲੈ ਕੇ ਲਾਲ ਦੇ ਸਮੇਤ ਆ ਗਿਆ ਸਤਿਗੁਰੂ ਜੀ ਨੇ ਕਿਹਾ ਭਾਈ ਇਹ ਲਾਲ ਵੇਚਣਾ ਕਿ ਰੱਖਣਾ ਹੈ ਕਹਿਣ ਲੱਗਾ ਮਹਾਰਾਜ ਇਹੋ ਜਿਹਾ ਲਾਲ ਕੀ ਵੇਚਣਾ 100 ਦਰਸ਼ਨੀ ਭੇਟਾ ਜਿਸ ਦਾ ਆਉਂਦਾ ਜਿੱਥੇ ਜਾਇਆ ਕਰਾਂਗੇ ਦਰਸ਼ਨੀ ਭੇਟਾ ਨੂੰ ਦਿਖਾ ਕੇ ਲੈ ਲਿਆ ਕਰਾਂਗੇ ਮਹਾਰਾਜ ਸਾਹਿਬ ਕਹਿਣ ਲੱਗੇ ਮਰਦਾਨਿਆਂ ਜੋ ਵੇਚੀਏ ਨਾ ਫੇਰ ਨਹੀਂ ਲੈਣ ਦੀ ਲੋੜ ਜਾ ਮੋੜਿਆ ਸ਼ਾਹੂਕਾਰ ਨੂੰ ਪੁੱਛ ਜਾ ਕੇ ਵੀ ਤੈਂ ਇਹ ਕਾਹਦੇ ਵਾਸਤੇ ਪੈਸੇ ਦਿੱਤੇ ਹਨ ਇਹ ਗਿਆ ਸਾਲਸਰਾ ਦੇ ਕੋਲੇ ਫੇਰ ਮਰਦਾਨਾ ਉਸ ਨੇ ਕਿਹਾ ਦਰਸ਼ਨੀ ਭੇਟਾ ਉਹਦੇ ਉੱਤੇ ਲਿਖਿਆ ਹੋਇਆ ਜਿਹੜਾ ਦਰਸ਼ਨ ਕਰੇ 100 ਰੁਪਇਆ ਇਹਦੀ ਭੇਟਾ ਕਰੇ ਸੁਣ ਕੇ ਮਰਦਾਨਾ ਆ ਗਿਆ, ਕਹਿਣ ਲੱਗਾ ਜੀ ਹੁਣ ਤਾਂ ਕਿਹਾ ਵੀ ਇਹ ਦਰਸ਼ਨ ਕਰਕੇ ਇਹਦਾ ਭੇਟਾ ਹੈ। ਮਹਾਰਾਜ ਕਹਿੰਦੇ ਸੌਦਾ ਵੇਚਣਾ ਨਹੀਂ, ਜਦੋਂ ਫੇਰ ਕੀ ਲੋੜ ਹੈ ਪੈਸੇ ਲੈਣ ਦੀ ਮੋੜਿਆ। ਸਾਲ ਸਰਾ ਲਵੇ ਨਾ ਤੇ ਭਾਈ ਮਰਦਾਨਾ ਦੇਣ ਵਾਸਤੇ ਜਾਵੇ, ਸੱਤ ਫੇਰੇ ਗੁਰੂ ਸਾਹਿਬ ਜੀ ਨੇ ਪੁਆਏ ਇਹਦੇ ਭੁੱਖੇ ਦੇ। ਚੰਗੀ ਤਰ੍ਹਾਂ ਬਹੁਤ ਵਿਆਕਲ ਹੋ ਗਿਆ ਜਦੋਂ, ਉਸ ਵਕਤ ਸ਼ਾਹੂਕਾਰ ਦੇ ਘਰ ਹੀ ਉਹ 100 ਰੁਪਇਆ ਸਿੱਟ ਕੇ ਵਾਪਸ ਆ ਗਿਆ। ਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਨੀਵੀਂ ਪਾ ਕੇ, ਭੁੱਖ ਬਹੁਤ ਲੱਗੀ ਹੋਈ ਹੈ, ਬਹੁਤ ਸ਼ਰਮਿੰਦਗੀ ਦੇ ਸਹਿਤ ਬੈਠਾ ਹੈ, ਉਹਨੇ ਚਿਰੋਂ ਭਾਈ ਸਾਲ ਸਰਾ ਨੇ ਅਧਰਕਾ ਆਪਣਾ ਸੇਵਕ ਭੇਜਿਆ ਕਿ ਗੁਰੂ ਸਾਹਿਬ ਚਲੇ ਨਾ ਜਾਣ, ਜਿਨ੍ਹਾਂ ਦਾ ਲਾਲ ਕੀਮਤੀ ਉਹਨੇ ਦਰਸ਼ਨ ਵੀ ਮੈਨੂੰ ਕਰਨੇ ਚਾਹੀਦੇ ਹੈ। ਫਿਰ ਲਾਲਚ ਨਹੀਂ ਉਹਨੇ ਅੰਦਰ 100 ਰੁਪਇਆ ਮੇਰਾ ਵਾਪਸ ਕਰ ਗਏ ਹੈ। ਇਉਂ ਕਹਿ ਕੇ ਸੇਵਕ ਭੇਜਿਆ, ਸੇਵਕ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਗਿਆ, ਗੁਰੂ ਸਾਹਿਬ ਨੂੰ ਨਿਰੰਕਾਰ ਦਾ ਰੂਪ ਵੇਖ ਕਰਕੇ ਚਰਨਾਂ ਨੂੰ ਲਪਟ ਗਿਆ। ਸਤਿਗੁਰੂ ਸਾਹਿਬ ਜੀ ਨੇ ਇਹੀ ਜੀ ਨਜ਼ਰ ਕੀਤੀ, ਨਾਨਕ ਨਜ਼ਰੀ ਨਜ਼ਰ ਨੇ ਹਾਲ ਕਰ ਦਿੱਤਾ। ਫਿਰ ਸਾਲ ਸਰਾ ਜੌਹਰੀ ਆਇਆ, ਇਸ ਨੇ ਗੁਰੂ ਸਾਹਿਬ ਦੇ ਦਰਸ਼ਨ ਵੇਖ ਕਰਕੇ ਅਧਰਕੇ ਦੀ ਸਮਾਧੀ ਲੱਗੀ ਹੋਈ ਵੇਖ ਕੇ, ਭਾਈ ਵੀਰ ਸਿੰਘ ਜੀ ਨੇ ਟ੍ਰੈਕਟ ਲਿਖਿਆ ਭਾਈ ਅਧਰਕੇ ਦਾ, ਉਹਦਾ ਨਾਂ ਅਧਰਕਾ ਸੀ ਸੇਵਕ ਦਾ, ਨਾਨਕ ਪ੍ਰਕਾਸ਼ ਉਹ ਸੇਵਕ ਦਾ ਨਾਮ ਨਹੀਂ ਆਇਆ ਹੈ। ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਦਰਸ਼ਨ ਦੇਖ ਕੇ ਲਿਵ ਲੱਗੀ ਹੋਈ ਨੌਕਰ ਦੀ ਵੇਖ ਕੇ ਹੈਰਾਨ ਹੋ ਗਿਆ। ਉਸ ਵਕਤ ਗੁਰੂ ਸਾਹਿਬ ਜੀ ਨੇ ਸਾਲ ਸਰਾ ਜੌਹਰੀ ਦੇ ਤਾਂ ਉਪਦੇਸ਼ ਬਖਸ਼ਿਆ ਹੈ ਜੋ ਇਸ ਪਵਿੱਤਰ ਸ਼ਬਦ ਵਿੱਚ ਹੈ।
ਮਾਰੂ ਮਹੱਲਾ ਪਹਿਲਾ, ਬਿਮਲ ਮਝਾਰ ਬਸਸ ਨਿਰਮਲ ਜਲ।
ਇਹ ਜੌਹਰੀ ਸਾਲ ਸਰਾ ਹੈ, ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦਾ, ਲਿਵ ਨਹੀਂ ਲੱਗਦੀ, ਉਹਨਾਂ ਚਿਰ ਆਵਾਗਾਉਣ ਨਹੀਂ ਪੁਰਖ ਦਾ ਮਿਟਦਾ, ਉਹਨਾਂ ਚਿਰ ਭਰਮ ਦਾ ਰਹਿੰਦਾ ਹੈ। ਇਹ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਬਿਮਲ ਮਝਾਰ ਬਸਸ ਨਿਰਮਲ ਜਲ।
ਬਿਮਲ ਜਲ ਮਝਾਰ ਬਸਸ ਪਰਮਨ, ਉਜਲ ਜਲ ਦੇ ਵਿੱਚ ਜਿਸ ਪ੍ਰਕਾਰ ਕੌਲ ਵਸਦਾ ਹੈ।
ਪਦਮਨ ਜਾਵਲ ਰੇ
ਬਿਮਲ ਮਝਾਰ ਬਸ ਨਿਰਮਲ ਜਲ, ਬਿਮਲ ਜਲ ਮਝਾਰ ਬਸ ਕਵਲ, ਤੇ ਨਿਰਮਲ ਜਲ ਦੇ ਵਿੱਚ ਬਸ ਜਾਵਲ ਰੇ ਜਾਲਾ ਵਸਦਾ ਹੈ। ਨਜਾਵਲ ਅੰਮ੍ਰਿਤਸਰ ਦੇ ਪਾਠ ਕਰਦੇ ਹੈ, ਉਹ ਨੇਹ ਦਾ ਅਰਥ ਵਿਸ਼ੇਸ਼ ਕਰਦੇ ਹੈ, ਦੋਨੋ ਸਾਹਿਬ ਦਾ ਪਾਠ ਜਾਵਲ ਹੀ ਹੈ। ਸੋ ਪਦਮਨੀ ਕੌਰ ਵੀ ਨਿਰਮਲ ਜਲ ਦੇ ਵਿੱਚ ਵਸਦੇ ਹੈ ਤੇ ਨਿਰਮਲ ਜਲ ਦੇ ਵਿੱਚ ਜਾਲਾ ਵਸਦਾ ਹੈ। ਹੇ ਭਾਈ ਰੇ ਪਿਆਰੇ,
ਪਦਮਨ ਜਾਵਲ ਜਲ ਰਸ ਸੰਗਤ,
ਪਦਮਨ ਕੌਲ ਦੇ ਤਾਂ ਵੀ ਤੇ ਜਾਲੇ ਦੇ ਤਾਂ ਵੀ ਜਲ ਦੀ ਸੰਗਤ ਹੈ। ਰਸ ਨਾਮ ਵੀ ਜਲਦਾ ਹੈ, ਜਾਲੇ ਨੂੰ ਵੀ ਰਸ ਪਾਣੀ ਦੀ ਸੰਗਤ ਹੈ, ਕੌਲ ਨੂੰ ਵੀ ਜਲ ਦੀ ਸੰਗਤ ਹੈ।
ਸੰਗ ਦੁਖ ਨਹੀਂ ਰੇ,
ਪਰ ਨਾਲ ਰਹਿੰਦਾ ਹੋਇਆ ਕਵਲ ਜਿਹੜਾ ਹੈ ਉਹ ਜਾਲੇ ਨੂੰ ਜਿਹੜਾ ਗ੍ਰਹਿਣ ਕਰਨਾ ਇਹ ਦੋਸ਼ ਨਹੀਂ ਗ੍ਰਹਿਣ ਕਰਦਾ, ਪਾਣੀ ਵਿੱਚ ਨਿਰਲੇਪ ਰਹਿੰਦਾ ਹੈ ਕਵਲ। ਇਸੇ ਪ੍ਰਕਾਰ ਜਿਹੜਾ ਜਾਲਾ ਹੈ ਉਹ ਨਾਲ ਰਹਿੰਦਾ ਹੋਇਆ ਸੰਗਤ ਕਰਕੇ, ਜਿਹੜਾ ਜਾਲਾ ਹੈ ਖੁਸ਼ਬੂ ਨੂੰ ਮਹਿਕ ਨੂੰ ਕਵਲ ਦੀ ਨੂੰ ਲੈ ਨਹੀਂ ਸਕਦਾ, ਤੇ ਆਪਦੇ ਦੋਖ ਜਿਹੜਾ ਹੈ ਪਾਣੀ ਦੇ ਉੱਤੇ ਮੈਲ ਰੂਪ ਹੋ ਕੇ ਇਕੱਠਾ ਹੋ ਜਾਣਾ ਇਹ ਤਿਆਗਦਾ ਨਹੀਂ ਹੈ। ਸੁਭਾਅ ਹੈ
ਦਾਦਰ ਤੂੰ ਕਵਹਿ ਨਾ ਜਾਣਤ ਰੇ,
ਡੱਡੂ ਦਾ ਦ੍ਰਿਸ਼ਟਾਂਤ ਦੇ ਕਹਿੰਦੇ ਹੈ ਡੱਡੂ ਤੂੰ ਕਦੇ ਵੀ ਨਹੀਂ ਜਾਣਦਾ ਹੈ।
ਪਖਸ ਸਿਵਾਲ ਬਸਸ ਨਿਰਮਲ ਜਲ,
ਪਖਸ ਸਿਵਾਲ ਕੌਲਾਂ ਦੀਆਂ ਜੜਾਂ ਜਿਹੜੇ ਸਵਾਲ ਜਾਲੇ ਲੱਗੇ ਹੁੰਦੇ ਆ ਪਾਣੀ ਦੀ ਮੈਲ ਦੇ, ਉਹਨਾਂ ਨੂੰ ਪਖਸ ਖਾਨਾ ਹੈ।
ਬਸਸ ਨਿਰਮਲ ਜਲ,
ਉਜਲ ਜਲ ਦੇ ਵਿੱਚ ਸੁੰਦਰ ਸਰੋਵਰ ਚ ਵਸਦਾ ਹੈ ਤੂੰ।
ਅੰਮ੍ਰਿਤ ਨਾ ਲੱਖ ਸਰੇ,
ਅੰਮ੍ਰਿਤ ਜੋ ਖੁਸ਼ਬੂ ਹੈ ਕਵਲ ਦੀ ਉਹਨੂੰ ਨਹੀਂ ਲੱਗ ਸਕਦਾ ਹੈ ਡੱਡੂ ਇਹ ਤੇਰੀ ਹਾਲਤ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ
ਬਿਮਲ ਮਝਾਰ ਬਸਸ ਨਿਰਮਲ ਜਲ। ਜੇ
ਜੀ ਉਜਲ ਜਲ ਜੋ ਹੈ ਸਾਧ ਸੰਗਤ ਜਿਸ ਵਿੱਚ ਸ਼ਾਸਤਰ ਗਿਆਨ ਰੂਪੀ ਉਜਲ ਜਲ ਹੈ ਉਪਦੇਸ਼, ਇਹਦੇ ਵਿੱਚ ਸੰਤ ਮਹਾਤਮਾ ਜਿਹੜੇ ਆ ਉਹ ਕਵਲ ਦੀ ਨਿਆਈ ਵਸਦੇ ਹਨ, ਤੇ ਨਿਰਮਲ ਜਲ ਸਾਧ ਸੰਗਤ ਰੂਪੀ ਉਜਲ ਜਲ ਉਪਦੇਸ਼ ਦੇ ਵਿੱਚ ਤੂੰ ਵੀ ਵਸਦਾ ਹੈ। ਇਸ ਪ੍ਰਕਾਰ ਜਾਵਲ ਜਾਲਾ ਵੀ ਪਦਾਰਥ ਵੀ ਸਾਰੇ ਸਾਧ ਸੰਗਤ ਦੇ ਚਰਨਾਂ ਚ ਆ ਕੇ ਨਿਵਾਸ ਕਰਦੇ ਹੈ, ਜਿੱਥੇ ਪਰਮੇਸ਼ਰ ਦਾ ਭਜਨ ਹੁੰਦਾ ਸਾਰੇ ਦਿਸ ਨਾਵੈ ਕੀ ਦਾਸੀ ਹੁੰਦੀ ਹੈ, ਉਹ ਪਦਾਰਥ ਵੀ ਸਾਧ ਸੰਗਤ ਦੇ ਵਿੱਚ ਹੀ ਆ ਕੇ ਰਹਿੰਦੇ ਹਨ, ਪਰ ਸੰਤ ਮਹਾਤਮਾ ਪਦਮ ਕੌਲ ਦੀ ਨਿਆਈ ਉਹ ਮੋਹ ਰੂਪੀ ਜਾਲੇ ਚੋਂ ਪਦਾਰਥਾਂ ਦਾ ਮੋਹ ਨਹੀਂ ਕਰਦੇ, ਨਿਰਲੇਪ ਰਹਿੰਦੇ ਹਨ।
ਪਦਮਨ ਜਾਵਲ ਰੇ, ਪਦਮਨ ਜਾਵਲ ਜਲ ਰਸ ਸੰਗਤ,
ਪਦਮਨ ਕੌਲਾਂ ਦੇ ਤਾਈ ਤੇ ਜਾਵਲ ਜਾਲੇ ਦੇ ਤਾਈ, ਕੌਲਾਂ ਨੂੰ ਵੀ ਜਲ ਦੀ ਸੰਗਤ ਹੈ ਤੇ ਜਾਲੇ ਦੇ ਤਾਈ ਵੀ ਰਸ ਪਾਣੀ ਦੀ ਸੰਗਤੀ ਹੈ। ਇਸੇ ਪ੍ਰਕਾਰ ਕੌਲ ਦੀ ਨੇ ਜਿਹੜੇ ਸੰਤ ਮਹਾਤਮਾ ਹਨ, ਉਹ ਵੀ ਪਰਮੇਸ਼ੁਰ ਦੇ ਉਪਦੇਸ਼ ਭਜਨ ਰੂਪੀ ਸਤਸੰਗਤ ਦੇ ਜਲ ਦੇ ਵਿੱਚ ਹੀ ਰਹਿੰਦੇ ਹਨ, ਅਤੇ ਜਾਲਾ ਜਿਹੜਾ ਪਦਾਰਥ ਉਹ ਵੀ ਨਾਮ ਦੇ ਆਸਰੇ ਭਜਨ ਸਾਧ ਸੰਗਤ ਦੇ ਆਸਰੇ ਰਹਿੰਦੇ ਹਨ ਸੰਗਤ ਦੇ ਵਿੱਚ।
ਸੰਗ ਦੁਖ ਨਹੀਂ ਰੇ,
ਜਿਹੜੇ ਕਵਲ ਹੈ ਉਹ ਨਾਲ ਰਹਿੰਦੇ ਹੋਏ ਪਦਾਰਥਾਂ ਰੂਪੀ ਜਾਲੇ ਦੇ ਦੋਸ਼ ਨਹੀਂ ਗ੍ਰਹਿਣ ਕਰਦੇ, ਪਦਾਰਥਾਂ ਦਾ ਮੋਹ ਨਹੀਂ ਉਹਨਾਂ ਦੇ ਅੰਦਰ ਪੈਦਾ ਹੁੰਦਾ, ਖਾਣ ਪੀਣ ਭੋਗਣ ਵਿੱਚ ਨਹੀਂ ਉਹ ਪਰਜਦੇ ਹਨ। ਤੇ ਜਿਹੜਾ ਜਾਲਾ ਹੈ ਉਹ ਸੰਗਤ ਦੇ ਵਿੱਚ ਪਦਾਰਥ ਆਉਂਦੇ ਹੈ ਉਹ ਜਿਹੜੇ ਹਨ ਉਹ ਦੋਸ਼ ਨਹੀਂ ਛੱਡਦੇ, ਪਦਾਰਥ ਆਪਦੀ ਵੱਲ ਖਿੱਚਦੇ ਰਹਿੰਦੇ ਹਨ ਤੇ ਗੁਣ ਨਹੀਂ ਧਾਰਨ ਕਰਦੇ ਕਬਲਾਂ ਵਾਲੇ।
ਦਾਦਰ ਤੂੰ ਕਵ ਹੈ ਨਾ ਜਾਣਸ ਰੇ,
ਹੇ ਕੁਸੰਗੀ ਜੀਵ ਰੂਪੀ ਡੱਡੂਆ, ਤੂੰ ਕਦੇ ਵੀ ਇਸ ਵਿਚਾਰ ਨੂੰ ਨਹੀਂ ਜਾਣਦਾ ਹੈ ਰੇ ਹੇ ਪਿਆਰੇ।
ਪਾਖਸ ਸਿਵਾਲ ਬਸ ਨਿਰਮਲ ਜਾਲ,
ਤੂੰ ਭਾਈ ਸਵਾਲ ਪਦਾਰਥਾਂ ਰੂਪੀ ਜਾਲੇ, ਕੜਾ ਪੂਰੀਆਂ ਅਨੇਕ ਪ੍ਰਕਾਰ ਦੇ ਭੋਜਨ ਛਕਦਾ ਹੈ, ਪਦਾਰਥ ਖਾਣਾ ਹੈ
ਬਸ ਨਿਰਮਲ,
ਇਹ ਜਾਲਿਆਂ ਦੀ ਨੀ ਅਸੀਂ ਖਾਣਾ ਜਿਵੇਂ ਡੱਡੂ ਜਾਲੇ ਖਾਂਦਾ ਹੈ। ਬਸ ਨਿਰਮਲ ਜਲ ਸਾਧ ਸੰਗਤ ਰੂਪੀ ਨਿਰਮਲ ਉਪਦੇਸ਼ ਰੂਪੀ ਜਲ ਦੇ ਤੂੰ ਨਿਵਾਸ ਵੀ ਕਰਦਾ ਹੈ।
ਅੰਮ੍ਰਿਤ ਨਾ ਲਖ ਸਰੇ,
ਅੰਮ੍ਰਿਤ ਜੋ ਬ੍ਰਹਮਾਨੰਦ ਹੈ ਸਾਧ ਸੰਗਤ ਦੇ ਵਿੱਚੋਂ, ਜੋ ਸੰਤਾਂ ਦੀ ਸੰਗਤ ਵਿੱਚੋਂ ਜੋ ਪਰਮੇਸ਼ੁਰ ਦੀ ਭਗਤੀ ਰੂਪ ਸੁੰਦਰ ਆਤਮ ਆਨੰਦ ਪ੍ਰਾਪਤ ਹੋਣਾ, ਉਹਨੂੰ ਨਹੀਂ ਲਖ ਸਕਦਾ ਰੇ ਪਿਆਰੇ।
ਰਹਾਉ ਬਸ ਜਲ ਨਿਤ ਨਾ ਵਸਤ ਅਲੀ ਅਲ,
ਹੇ ਡੱਡੂ ਤੂੰ ਨਿਤਾ ਪਰਤੀ ਜਲ ਵਿੱਚ ਵਸਦਾ ਹੈ, ਨਾ ਬਸਤ ਅਲੀ ਅਲ, ਭੌਰੇ ਤੇ ਭੌਰੀਆਂ ਨਹੀਂ ਉਹ ਜਲ ਵਿੱਚ ਵਸਦੇ।
ਮੇਰ ਚਾ ਚਾਗੁਨ ਰੇ,
ਮੇਰ ਉਪਰੋਂ ਆ ਕਰਕੇ ਚਾ ਚਾਗੁਨ ਚਾਹ ਪੁਨਾ ਚੁਗਲ ਜਾਂਦੇ ਹੈ, ਖੁਸ਼ਬੂ ਦੇ ਤਾਈ ਮਹਿਕ ਦੇ ਤਾਈ ਉਹ ਲੈ ਜਾਂਦੇ ਹਨ। ਇਸੇ ਪ੍ਰਕਾਰ ਤੂੰ ਸਾਧ ਸੰਗਤ ਵਿੱਚ ਉਪਦੇਸ਼ ਰੂਪੀ ਨਿਰਮਲ ਜਲ ਚ ਹੇ ਜੀਵ ਤੂੰ ਵਸਦਾ ਹੈ, ਡੱਡੂ ਦੀ ਨਿਆਈ
ਨਾ ਵਸਤ ਅਲੀ ਅਲ,
ਭੌਰੇ ਤੇ ਭੌਰੀਆਂ, ਜਿਗਿਆਸੂ ਤੇ ਜਿਗਿਆਸਣਾ, ਸਿੱਖ ਤੇ ਸਿੱਖਣੀਆਂ ਉਹ ਹਮੇਸ਼ਾ ਸੰਗਤ ਚ ਨਹੀਂ ਭਾਵੇਂ ਰਹਿੰਦੇ ਹਨ।
ਮੇਰ ਚਾ ਚਾ ਗੁਣ ਰੇ,
ਮੇਰ ਉਪਰੋਂ ਆਪਦੇ ਵਿਹਾਰ ਧੰਦੇ ਕਰਦੇ ਹਨ, ਜਦੋਂ ਸਤਸੰਗਤ ਦਾ ਕੀਰਤਨ ਦਾ ਭਜਨ ਦਾ ਵੇਲਾ ਹੁੰਦਾ ਚਾਹੇ ਪੁਨਾ ਉਹ ਚੁਗਲ ਜਾਂਦੇ ਹੈ ਸਭ ਗੁਣਾਂ ਨੂੰ, ਉਹ ਇਹ ਚੋਗੇ ਨੂੰ ਚੁਗਦੇ ਹਨ।
ਆਪਣਾ ਆਪ ਤੂੰ ਕਬਹੋ ਕਬਹੋ ਨਾ ਛੋੜ,
ਇਹ ਜੀਵ ਤੂੰ ਆਪਣਾ ਆਪ ਡੱਡੂ ਦੀ ਨਿਆਈ ਤੇਰਾ ਸੁਭਾਵ ਹੈ।
ਚੰਦ ਕੁਮੁੰਦਨੀ ਦੂਰ ਹੋ ਨਿਵ ਸੱਸ,
ਜਿਸ ਪ੍ਰਕਾਰ ਹੋਰ ਸੁਣ ਕਿ ਮਹਾਰਾਜ ਜੀ ਉਹ ਦੂਰੋਂ ਆ ਕੇ ਕਿਵੇਂ ਲਾਭ ਲੈ ਜਾਂਦੇ ਹੈ, ਇਹਦੇ ਦ੍ਰਿਸ਼ਟਾਂਤ ਦਿੰਦੇ ਹਨ।
ਚੰਦ ਕੁਮੁਦਨੀ ਦੂਰ ਹੋ ਨਿਵ ਸੱਸ,
ਹੇ ਭਾਈ ਚੰਦਰਮਾ ਨੂੰ ਕਵੀਆਂ ਜਿਹੜੀਆਂ ਨੀਵੇਂ ਥਾਂ ਤਲਾਵਾਂ ਵਿੱਚ ਹੁੰਦੀਆਂ, ਚੰਦਰਮਾ ਆਕਾਸ਼ ਚੜਿਆ ਹੁੰਦਾ ਹੈ, ਦੂਰੋਂ ਹੀ ਚੰਦਰਮਾ ਦੇ ਪ੍ਰਕਾਸ਼ ਨੂੰ ਪਾ ਕੇ ਉਹ ਤਲਾਵਾਂ ਚ ਨੀਵੇਂ ਥਾਂ ਚ ਨਿਵਸਤ ਪ੍ਰਕਾਸ਼ ਆਉਂਦੀਆਂ, ਖਿੜੇ ਆਉਂਦੀਆਂ ਹਨ, ਉਹਨਾਂ ਦੇ ਅੰਦਰ ਨਿਵਸ ਨਮਸਕਾਰ ਕਰਦੀਆਂ, ਪ੍ਰਸੰਨ ਹੋ ਕੇ ਖਿੜਦੀਆਂ ਹਨ।
ਅਨੁਭਵ ਕਾਰਨ ਰੇ,
ਐਡੀ ਦੂਰ ਚੰਦਰਮਾ ਮਹਾਰਾਜ ਕਿਵੇਂ ਖੜਾ ਦਿੰਦਾ, ਕਹਿੰਦੇ ਅਨੁਭਵ ਕਾਰਨ ਰੇ, ਅਨੁਭਵ ਨਾਲ ਦਿਲ ਮਿਲਿਆ ਹੋਇਆ ਕਮੀਆਂ ਦਾ ਚੰਦਰਮਾ ਦੇ ਨਾਲ, ਇਹੋ ਹੀ ਅਨੁਭਵ ਨਾਲ ਅਭਿਪਰਾਇ ਦਿਲ ਦਾ ਤਾਤਪਰਜ ਮਿਲਿਆ ਹੋਇਆ, ਇਹੋ ਹੀ ਕਾਰਨ ਹੈ ਭਾਈ ਉਹਨਾਂ ਦੇ ਖੜਾਉਣ ਦਾ। ਚੰਦਰਮਾ ਦੀਆਂ ਜਦੋਂ ਕਰਨਾ ਆ ਕੇ ਕਵੀਆਂ ਤੇ ਪੈਂਦੀਆਂ ਉਦੋਂ ਹੀ ਖਿੜ ਜਾਂਦੀਆਂ ਹਨ, ਰਾਤ ਨੂੰ ਖਿੜਨ ਵਾਲੀਆਂ ਕਵੀਆਂ ਹੁੰਦੀਆਂ। ਇਵੇਂ ਗੁਰੂ ਮਹਾਰਾਜ ਸਾਹਿਬ ਹੈ, ਚੰਦਰਮਾ ਦੀ ਨਿਆਈ ਚਿਦਾਕਾਸ਼ ਰੂਪੀ ਆਕਾਸ਼ ਵਿੱਚ ਰਹਿੰਦੇ ਹਨ, ਉਹ ਐਸਾ ਸਰੂਪ ਹੈ, ਨਹਿ ਸਿਵ ਸਕਦੀ ਜਲ ਨੀ ਪਵਨਾ ਤੈ ਆਕਾਰ ਨੀ ਮੇਦ ਨੀ, ਸਤਿਗੁਰ ਜੋ ਕਾ ਤਹਾਂ ਨਿਵਾਸਾ ਜਾਂ ਅਵਗਤ ਨਾਸ ਅਗੰਮ ਧੁਨੀ। ਇਉਂ ਚੰਦਰਮਾ ਚਿਦਾਕਾਸ਼ ਵਿੱਚ ਗੁਰੂ ਨਿਵਾਸ ਕਰਨ ਵਾਲੇ ਹੈ। ਕਵੀਆਂ ਦੀ ਨਿਆਈ ਜੋ ਅਧਿਕਾਰੀਆਂ ਦੀਆਂ ਬਿਰਤੀਆਂ ਹਨ ਮਹਾਂਪੁਰਖਾਂ ਦੀਆਂ, ਉਹ ਨੀਵੇਂ ਥਾਂ ਨਿਮਰਤਾ ਰੂਪੀ ਥਾਂ ਵਿੱਚ ਤਲਾਵਾਂ ਚ ਰਹਿੰਦੀਆਂ ਹਨ, ਦੂਰੋਂ ਹੀ ਦਰਸ਼ਨ ਕਰਕੇ ਜੋ ਪ੍ਰਤਿਬਿੰਬ ਪੈਂਦਾ ਹੈ ਚੰਦਰਮਾ ਦਾ ਅਤੇ ਪ੍ਰੇਮ ਰੂਪੀ ਕਿਰਨ ਆ ਕੇ ਪੈਂਦੀ ਹੈ, ਉਹ ਦੂਰੋਂ ਹੀ ਨਿਵਸਤ ਖਿੜ ਜਾਂਦੀਆਂ, ਦੂਰ ਹੁੰਦੀਆਂ ਜੀਆਂ, ਭਾਵੇਂ ਦੇਸ਼ ਕਰਕੇ ਕਾਲ ਕਰਕੇ ਪਰੇ ਹੈ ਉਹ, ਪਰ ਉਸਦੇ ਪ੍ਰਕਾਸ਼ ਨੂੰ ਗੁਰਾਂ ਦੁਆਰਾ ਪਾ ਕੇ ਦੂਰੋਂ ਹੀ ਖੜਾ ਸਹਿਤ ਹੋ ਜਾਂਦੀਆਂ ਹਨ।
ਅਨੁਭਵ ਕਾਰਨ ਰੇ,
ਉਹਨਾਂ ਦਾ ਅਨੁਭਵ ਹਿਰਦਾ ਜਿਹੜਾ ਮਿਲਿਆ ਹੋਇਆ ਇਹੋ ਹੀ ਕਾਰਨ ਹੈ, ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਈ ਹੈ ਰੇ ਸੋਈ ਜੇ ਬਹੁਤ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਜਿਹੜੇ ਦਿਲੋਂ ਲਿਵ ਨਾ ਮਿਲੇ ਹੋਏ ਹੈ ਉਹ ਮਿਲੇ ਹੋਏ ਇਹੋ ਹੀ ਤਾਤਪਰਜ ਉਹਨਾਂ ਦੇ ਹਿਰਦੇ ਦਾ ਕਾਰਨ ਹੈ ਮਿਲਾਉਣ ਦਾ
ਅੰਮ੍ਰਿਤ ਖੰਡ ਦੂਧ ਮਦ ਸੰਚਸ
ਅਤੇ ਤੂੰ ਡੱਡੂ ਦੀ ਨਿਆਈ ਕੋਲੇ ਰਹਿੰਦੇ ਸੰਗ ਚ ਫੇਰ ਵੀ ਲਾਭ ਨੀ ਉਠਾਉਂਦਾ
ਅੰਮ੍ਰਿਤ ਖੰਡ ਦੂਧ ਮਦ ਸੰਚਸ
ਫੇਰ ਕਹਿੰਦੇ ਹਨ ਜਿਹੜਾ ਕੁਲਤਣ ਵਾਲਾ ਸੁਭਾਅ ਹੈ ਉਹ ਜੀਆਂ ਦਾ ਜਾਂਦਾ ਨੀ ਕਈਆਂ ਦਾ ਤਮੋ ਗੁਣੀ ਐਸਾ ਸੁਭਾਅ ਹੁੰਦਾ ਹੈ
ਅੰਮ੍ਰਿਤ ਖੰਡ ਦੂਧ ਮਦ ਸੰਚਸ
ਜੇ ਕਰਕੇ ਦੇਵਤਿਆਂ ਦੇ ਪਾਸੋਂ ਅੰਮ੍ਰਿਤ ਲਿਆ ਕੇ ਸਿੰਜ ਦੇਈਏ ਤੂੰਬੇ ਦੇ ਤਾਈ ਤੇ ਖੰਡ ਦੀ ਭਾਈ ਸੰਤੋਖ ਸਿੰਘ ਲਿਖਿਆ ਖੰਡ ਦੀ ਮਿਸ਼ਰੀ ਦੀ ਬਾੜ ਕਰ ਦਈਏ ਉਸ ਤੂੰਬੇ ਦੇ ਤਾਈ ਮਿਸ਼ਰੀ ਖੰਡ ਉਹਦੀਆਂ ਜੜਾਂ ਚ ਪਾ ਦਈਏ ਤੇ ਦੁੱਧ ਉਹਨੂੰ ਸਿੰਜਣਾ ਕਰੀਏ ਤੇ ਮਦ ਸਹਿਤ ਉਹਨੂੰ ਸਿੰਜਣਾ ਕਰੀਏ ਪਾਈਏ ਤੂੰਬੇ ਦੀ ਵੇਲ ਨੂੰ
ਤੂਬ ਨਾ ਚਾਤਰ
ਤੂੰਬਾ ਨਾ ਜਿਹੜਾ ਉਹ ਚੈਪਨਾ ਨਾ ਤੁਰਸ ਰੇ ਮਿੱਠਾ ਨੀ ਹੋ ਸਕਦਾ ਉਹ ਕੌੜਾ ਹੀ ਰਹਿੰਦਾ ਉਸ ਤਰ੍ਹਾਂ ਅੰਮ੍ਰਿਤ ਲੈ ਲੈ ਨੀਮ ਸੰਜਾਈ ਕਹਿ ਕਬੀਰਾਂ ਕੋ ਸਹਿਜ ਨਾ ਜਾਈ ਇਸੇ ਪ੍ਰਕਾਰ ਲੋਕੀ 68 ਤੀਰਥ ਨਾਈ ਕੌਰਾ ਪੰਤੂ ਨਾ ਜਾਈ ਵਾਲੀ ਹਾਲਤ ਬਣੀ ਰਹਿੰਦੀ ਹੈ ਇਸੇ ਪ੍ਰਕਾਰ
ਅੰਮ੍ਰਿਤ ਖੰਡ ਦੂਧ ਮਦ ਸੰਚਸ
ਇਹ ਅੰਮ੍ਰਿਤ ਕੌਣ ਬ੍ਰਹਮਾਨੰਦ ਦੀ ਪ੍ਰਾਪਤੀ ਵਾਲਾ ਜੋ ਗਿਆਨ ਹੈ ਇਹ ਅੰਮ੍ਰਿਤ ਉਪਦੇਸ਼ ਦੇ ਰੂਪੀ ਅੰਮ੍ਰਿਤ ਸਿੰਜਦੀਏ ਬ੍ਰਹਮ ਗਿਆਨ ਰੂਪੀ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਸਿੰਜੀਏ ਨਾਮ ਰੂਪੀ ਅੰਮ੍ਰਿਤ ਸਿੰਜੀਏ
ਖੰਡ
ਭਗਤੀ ਦੇ ਬਚਨ ਸੁਣਾਈਏ
ਦੁੱਧ ਮਦ ਸੰਚਸ
ਅਤੇ ਦੁੱਧ ਨਿਸਕਾਮ ਕਰਮਾਂ ਦਾ ਉਪਦੇਸ਼ ਦੇਈਏ ਮਦ ਸਹਿਤ ਪ੍ਰੇਮ ਦੇ ਬਚਨ ਸਿੰਜਣਾ ਕਰੀਏ ਜੇ ਉਸ ਨੂੰ
ਤੂੰ ਨਾ ਚਾਤੁਰ
ਜਿਹੜਾ ਤੂੰਬੇ ਦੀ ਨਿਆਈ ਕੌੜੇ ਦੀ ਨਿਆਈ ਪੁਰਖ ਹੈ ਉਹ ਚਾਹੇ ਪੁਨਾ ਤੁਰਸ ਨਹੀਂ ਮਿੱਠਾ ਨਹੀਂ ਹੋ ਸਕਦਾ ਜੇ ਮਿੱਠ ਬੋਲਦਾ ਮੇਰਾ ਪਿਆਰਾ ਹੈ ਨਾ ਇਉਂ ਨੀ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਇਹੋ ਜਿਹਾ ਸੁਭਾਅ ਉਹਨਾਂ ਦਾ ਰਹਿੰਦਾ ਹੈ ਦੂਸਰਾ ਇਸ ਦੇ ਪਦਾਂ ਦੇ ਅਰਸਿਓਂ ਕਰਨ ਵਾਸਤੇ ਪਾੜ ਤਾਂ ਤੂੰ ਨਾ ਚਾਤਰ ਰਹੀ ਹੈ ਜਿਹੜੇ ਕਰਦੇ ਤੂੰ ਬਣ ਚਾਤਰ ਰਹੇ ਤੂੰ ਬਣ ਦੇ ਵਿੱਚ ਜਿਵੇਂ ਬਾਂਦਰ ਹੁੰਦਾ ਹੈ ਉਹ ਡਾਲੀਆਂ ਤੇ ਬੈਠਣ ਨੂੰ ਹੀ ਚਤੁਰ ਹੁੰਦਾ ਹੈ ਜਿਵੇਂ ਬਿਜੜੇ ਨੇ ਇਹਦਾ ਆਲਣਾ ਖੋਦਤਾ ਸੀ ਆਪਦਾ ਘਰ ਬਣਾ ਨਹੀਂ ਸਕਿਆ ਸੀ ਇਸੇ ਪ੍ਰਕਾਰ ਦੋਵਾਂ ਦੇ ਇੱਜਤਾਂ ਨੂੰ ਖੋਹਣ ਵਾਲਾ ਬਣਿਆ ਹੋਇਆ ਆਪਦੇ ਆਪਣੇ ਰਹਿਣ ਕੋ ਠੌਰ ਨਾ ਪਾਵੇ ਕਾਏ ਪਰਕੇ ਜਾਏ ਦੇ ਇਹੀ ਜੀ ਤੇਰੀ ਹਾਲਤ ਬਾਂਦਰ ਦੀ ਨਹੀਂ ਆਈ ਹੈ ਤੇ ਜਾਂ ਬਨ ਚਾਤਰ ਬਨ ਨਾ ਪਾਣੀ ਦਾ ਪਾਣੀ ਵਿਚ ਇਹ ਡੱਡੂ ਟੂਸੀਆਂ ਲਾਉਣ ਨੂੰ ਚਤੁਰ ਹੈ ਤੂੰ ਪਦਾਰਥਾਂ ਵਿਚ ਚਤੁਰ ਹੈ ਲੋਕਾਂ ਦੇ ਖੋਹਣ ਨੂੰ ਖਿੰਜਣ ਨੂੰ ਖਾਣ ਨੂੰ ਭੋਗਣ ਨੂੰ ਇਹ ਡੱਡੂ ਦੀ ਨਿਆਈ ਤੂੰ ਚਤੁਰ ਬਣਿਆ ਕੌਣ ਪਾਉਣਾ ਕਦੇ ਕਿਨਾਰੇ ਤੇ ਬਹਿ ਕੇ ਬਰਖਤ ਬਣ ਕੇ ਬੈਠ ਜਾਂਦਾ
ਆਪਣਾ ਆਪ ਤੂੰ ਕਬਹੂ ਨਾ ਛੋੜਸ
ਜਿਹੜਾ ਤੇਰਾ ਆਪਣਾ ਹੰਕਾਰ ਹੈ ਨਾ ਆਪ ਦੇ ਅੰਦਰ ਫੁਰਦਾ ਦੇਹ ਮਾਨ ਇਸ ਨੂੰ ਤੂੰ ਕਦੇ ਜੀਵ ਛੱਡਦਾ ਨਹੀਂ ਹੈ
ਸਵਾਨ ਪੂਛ ਜਿਉਂ ਰੇ
ਜਿਵੇਂ ਕੁੱਤੇ ਦੀ ਪੂਛ ਕਿਸੇ ਮਹਾਤਮਾ 12 ਸਾਲ ਬਾਂਸ ਦੀ ਟੋਰੀ ਚ ਬੰਜਲੀ ਚ ਪਾ ਛੱਡੀ ਸੀ ਜਦੋਂ ਕੱਢੀ
ਆਪਣਾ ਆਪ ਤੂੰ ਕਬਹੂ ਨਾ ਛੋੜਸ
ਹੋਰ ਸੀ ਤੋ
ਆਪਣਾ ਆਪ ਤੂੰ ਕਬਹੂ ਨਾ ਛੋੜ
ਆਪਣਾ ਹੰਕਾਰ ਹੈ ਜਿਹੜਾ ਆਪਣਾ ਤੋ ਕਦੇ ਵੀ ਨੀ ਤੂੰ ਤਿਆਗਦਾ ਹੈ
ਪਿਸਨ ਪ੍ਰੀਤ ਜਿਉ ਰੇ
ਜਿਸ ਪ੍ਰਕਾਰ ਪਿਸਨ ਚਿਚੜ ਦੀ ਪ੍ਰੀਤੀ ਹੁੰਦੀ ਹੈ ਅਸਤਰਾਂ ਦੇ ਨਾਲ ਵੀ ਪਸ਼ੂਆਂ ਦੇ ਲੱਗੇ ਹੋਏ ਫੇਰ ਵੀ ਖੂਨ ਹੀ ਚੂਸਦੇ ਹੈ ਦੁੱਧ ਨਹੀਂ ਚੂਸ ਸਕਦੇ ਇਸੇ ਪ੍ਰਕਾਰ ਪਿਸਨ ਚਿਚੜ ਦੀ ਨਿਆਈ ਤੂੰ ਪਦਾਰਥਾਂ ਦਾ ਲੋਭ ਭੋਗਾਂ ਦਾ ਭੋਗਣਾ ਰੂਪ ਲਹੂ ਹੀ ਚੂਸਦੇ ਪਰਾਏ ਦੋਸ਼ ਰੂਪ ਗ੍ਰਹਿਣ ਕਰਨ ਰੂਪ ਦੁੱਧ ਨਿਸਕਾਮ ਕਰਮਾਂ ਦਾ ਪੀ ਨਹੀਂ ਸਕਦਾ ਹੈ ਪਿਸਨ ਜਿਵੇਂ ਚੁਗਲ ਦੀ ਚੁਗਲੀ ਕਰਨ ਵਾਲੀ ਪ੍ਰੀਤ ਹੁੰਦੀ ਐਂ ਤੇਰੀ ਹਾਲਤ ਹੈ ਜਿਸ ਦੇ ਅੰਦਰ ਚੁਗਲੀ ਹੋਵੇ ਸੋ ਚੁਗਲੋ ਵੱਜੈ
ਪੰਡਿਤ ਸੰਗ ਵਸੈ ਜਨ ਮੂਰਖ
ਜਿਹੜਾ ਕੋਈ ਮੂਰਖ ਆਦਮੀ ਵਿਦਵਾਨਾਂ ਦੀ ਸੰਗਤ ਵੀ ਵਸਦਾ ਰਹੇ ਕਾਫੀ ਚਿਰ ਤੱਕ
ਆਗਮ ਸਾਸ ਸੁਣੇ
ਆਗਮ ਸ਼ਾਸਤਰਾਂ ਦੀ ਸਾਸ ਨਾ ਆਗਿਆ ਨੂੰ ਸੁਣ ਲਵੇ ਜਾਂ ਆਗਮ ਨਿਗਮ ਵੇਦਾਂ ਦਾ ਨਾਂ ਹੁੰਦਾ ਵੇਦਾਂ ਤੇ ਸ਼ਾਸਤਰਾਂ ਦੀ ਸਾਸਨਾ ਦੇ ਤਾਂ ਆਗਿਆ ਦੇ ਤਾਂ ਸੁਣ ਲਵੇ
ਆਪਣਾ ਆਪ ਤੂੰ ਕਬਹੂ ਨਾ ਛੋੜ
ਇੱਕ ਜਦੋਂ ਆਗਮ ਸ਼ਾਸਤਰ ਬਣਾਉਣੇ ਦੂਏ ਚ ਆਗਮ ਨਿਗਮ ਬਣਾਉਣੇ ਸਾਸ ਸ਼ਾਸਤਰ ਬਣਾ ਲੈਣੇ इस प्रकार सुनना करे
अपना आप तू कबहु ना छोड़
हे जीव तू अपना आप अहंकार कदे छड़दा नहीं है
स्वान पूछ ज्यों
ज्यों कुत्ते नहीं पूछ महात्मा किसे ने 12 साल है टोरी च बांधी च बंजली च पा छड़ी जदों हुण तां ठीक हो गया हुण है उस वेले वेख्या ते उवें 3 वाल पा रहे कुत्ते ने ये स्वान पूछ ज्यों पए ना सूदो बहुत जतन में कीनो इसे प्रकार हे जीव तू अपना अहंकार नहीं कदे भी छड़दा कुत्ते दी पूछदी नहीं आई भेख रूपी बंजली तेने जे टोरियां पा छड़िए बास दियां 12 साल भेखी बन जावे तू किसे भेख नूं धार लवे फिर भी 3 गुणा दे वल झट ही पा लैना कुत्ते दी पूछदी नहीं आई हालत है तेरी
एक पाखंडी नाम ना रचै है
ये कहे जे पखंडी लोग है परमेश्वर दे नाम चुका ही नहीं रचदे हन
एक हर हर चरणी रे
एक ऐसे प्रेमी हन जो हर हर परमेश्वर दे चरणा दी ओट है जिन्हां दे अंदर धारण किते हुए चरणा दा प्यार है दृष्टान स्वरूप दा हे भाई
पूर्व लिखिया पावस नानक
कहन लगा सालसरा मारा मेरे अधर के सेवक नूं तुसीं दर्शन करन वाली लिव लाती महाराज कहिंदे पहला ये शरण आया है इस करके पहला यदि लिव लग गई है अते तू हुण मगरों आया है तू ये सेवक दे ताई अपनी मंजी तेरी उम्र है थोड़ी रहिंदी तेनू इस करके मंजी दिंदे संगत दे उधार वास्ते इस इलाके दी जदों उदों मगरों संतान नू ना तू देई मंजी ये सेवक अधिकारी है तेरा ये सेवक होने करके देनी तां इहनू सी मंजी हुण असीं संसारी संबंध तेरा करके इस नूं तेरे मगरों इहदी उम्र लम्मी है मगरों संगतां दा प्रचार करेगा इस प्रकार महाराज जी ने सालसरा नूं बख्शी कीती ते महाराज कहिंदे जे हृदय नाल नहीं जपिया जांदा
पूर्व लिखिया पावस नानक
इह पूर्वे ने कर्म लिखिया सी अधरके ने पा लिया अंतरजामी दे सरूप नूं गुरू साहिब जी कहिंदे ने पूर्व जिन्हां निष्काम कर्म कीते है उन्हां दे मत्थे ते परमेश्वर लेख लिख दित्ता है ਉਹ ਵਾਹਿਗੁਰੂ ਨੂੰ ਪਾਉਂਦੇ ਹਨ ਇਸ ਮਨੁੱਖਾ ਜਨਮ ਵਿਚ
ਰਸਨਾ ਨਾਮ ਜਪ ਰਹੇ
ਭਾਈ ਜੇ ਤੂੰ ਵੀ ਉਧਾਰ ਕਰਨਾ ਚਾਹੁੰਦਾ ਇਸੇ ਆਪਣੇ ਜੀਵਨ ਚ ਤੇ ਹਿਰਦੇ ਨਾਲ ਨੀ ਜਪਿਆ ਜਾਂਦਾ ਤਾਂ ਰਸਨਾ ਦੇ ਨਾਲ ਜਪਿਆ ਕਰਨਾ ਮੇਰੇ ਭਾਈ ਪ੍ਰਭ ਜੀ ਵਸਣ ਸਾਧ ਕੀ ਰਸਨਾ ਜੋ ਤੇ ਰਸਨਾ ਚ ਵਸ ਗਏ ਉਦੋਂ ਮਹਾਰਾ ਪ੍ਰਗਟ ਹੋ ਜਾਣਗੇ ਇਸ ਪ੍ਰਕਾਰ ਨਾਮ ਜਪਿਆ ਕਰ ਇਉਂ ਸਾਲਸਰਾ ਨੂੰ ਮਹਾਰਾ ਸਾਹਿਬ ਨਿਹਾਲ ਕੀਤਾ ਹੈ ਜਿੱਥੇ ਪਟਨੇ ਸਾਹਿਬ ਦੀ ਸੰਤ ਮਹਾਰਾਜ ਸੰਤ ਕਰਤਾਰ ਸਿੰਘ ਜੀ ਸੇਵਾ ਕਰਾ ਰਹੇ ਹਨ ਲਪਾਈ ਕਰਾਈ ਹੈ 5 ਛੱਤੇ ਦਰਬਾਰ ਬਣਿਆ ਹੈ ਬੜਾ ਸੁੰਦਰ ਸਥਾਨ ਹੈ ਉਸ ਸਥਾਨ ਦੀ ਸੇਵਾ ਇਹ ਉੱਥੇ ਜਾ ਕੇ ਗੁਰਪੁਰਬ ਮਨਾਉਂਦੇ ਹਨ ਸੰਤ ਮਹਾਰਾਜ ਬਾਬਾ ਭਾਗ ਸਿੰਘ ਸਾਹਿਬ ਜੀ ਜੋ ਮਹਾਂਪੁਰਖ ਸਨ ਸੰਤ ਮਹਾਰਾਜ ਸੰਤ ਸੁੰਦਰ ਸਿੰਘ ਸਾਹਿਬ ਜੀ ਦੇ ਬਰਾਬਰ ਗੁਰਭਾਈ ਸਨ ਸੰਤ ਬਿਸ਼ਨ ਸਿੰਘਾਂ ਦੇ ਪਾਸ ਜਿਨ੍ਹਾਂ ਰਹਿ ਕੇ ਵਾਹਿਗੁਰੂ ਦੇ ਨਾਮ ਦੀ ਅਤਿਅੰਤ ਕਮਾਈ ਕੀਤੀ ਹੈ ਉਹਨਾਂ ਦਾ 26 ਮਾਘ ਨੂੰ ਸਤਸੰਗ ਜੀ ਵਾਹਿਗੁਰੂ ਦੀ ਜੋਤ ਚ ਮਿਲਣ ਦਾ ਦਿਹਾੜਾ ਹੈ ਉਸ ਦਿਨ ਤੱਕ ਅਖੰਡ ਪਾਠ ਤੇ ਸੰਪੜ ਪਾਠ ਆਪ ਕਰਿਆ ਕਰਦੇ ਬੜੇ ਭਾਰੀ ਸੰਗਤਾਂ ਜੁੜਦੀਆਂ ਸਾਰੇ ਇਲਾਕੇ ਦੀਆਂ ਪੋਠੋਹਾਰ ਦੀਆਂ ਜਿੰਨੇ ਲੋਕ ਗੁਜਰਾਤ ਦੇ ਸਨ ਉਹ ਸਾਰੇ ਉੱਥੇ ਨੇੜੇ ਪਟਨੇ ਸਾਹਿਬ ਦੇ ਨਿਵਾਸ ਕਰਦੇ ਹੈ ਹੋਰ ਵੀ ਕਾਨਪੁਰੋਂ ਵੀ ਦੂਰੋਂ ਨੇੜਿਓਂ ਸੰਗਤਾਂ ਆ ਕੇ ਉੱਥੇ ਦਰਸ਼ਨ ਕਰਦੀਆਂ ਹਨ ਬੜਾ ਭਾਰੀ ਸਮਾਗਮ ਹੁੰਦਾ ਹੈ ਉਸ ਵਕਤ ਮਹਾਂਪੁਰਖ ਉੱਥੇ ਸੇਵਾ ਕਰਦੇ ਤੇ ਉਸੇ ਤਖ਼ਤ ਸਾਹਿਬ ਦੇ ਉੱਤੇ ਮਹਾਂਪੁਰਖਾਂ ਦਾ ਦਿਹਾੜਾ ਸੰਗਤਾਂ ਚ ਮਨਾਉਂਦੇ ਹਨ ਬੜੀ ਧੂਮਧਾਮ ਨਾਲ ਸੰਗਤਾਂ ਦੀ ਇਕੱਤਰਤਾ ਹੁੰਦੀ ਹੈ ਸਤਸੰਗ ਜੀ ਇਸ ਪ੍ਰਕਾਰ ਮਹਾਂਪੁਰਖਾਂ ਨੇ ਜਿੱਥੇ ਪਟਨੇ ਸਾਹਿਬ ਦੀ ਸੇਵਾ ਕੀਤੀ ਹੈ ਉਸ ਅਸਥਾਨ ਵਿਚ ਗੁਰੂ ਨਾਨਕ ਸਾਹਿਬ ਆਏ ਹਨ ਇੱਥੇ ਸਾਲਸਰਾ ਜੋਰੀ ਨੂੰ ਨਿਹਾਲ ਕੀਤਾ ਹੈ
ਮਾਰੂ ਮਹੱਲਾ ਪਹਿਲਾ
ਜਿੱਥੇ 10ਵੇਂ ਪਾਤਸ਼ਾਹ ਦਾ ਅਵਤਾਰ ਫੇਰ ਹੋਇਆ ਪੋਸ ਦੀ ਸਪਤਮੀ ਨੂੰ
ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋ
ਸ੍ਰੀ ਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਪਹਿਲੇ ਪਾਤਸ਼ਾਹ ਦੇ ਇੱਥੇ ਸਲੋਕ ਹੈ ਗੁਜਰੀ ਦੀ ਵਾਰ ਚ 5ਵੇਂ ਪਾਤਸ਼ਾਹ ਦੇ ਸਲੋਕ ਆਏ ਹਨ ਆਪ ਕਹਿੰਦੇ ਨੇ ਪਾਪੀ ਵੀ ਅਨੇਕਾਂ ਪਵਿੱਤਰ ਹੋ ਜਾਂਦੇ ਹਨ ਗਿਣਤ ਹੀ
ਹਰ ਚਰਨੀ ਮਨ ਲਾ
ਜਿਨ੍ਹਾਂ ਦਾ ਮਨ ਪਾਈ ਹਰੀ ਦੇ ਚਰਨਾਂ ਕਮਲਾਂ ਚ ਲੱਗ ਜਾਂਦਾ ਹੈ
68 ਤੀਰਥ ਨਾਮ ਪ੍ਰਭ
68 ਤੀਰਥਾਂ ਦਾ ਫਲਾਂ ਦਾ ਮਹੱਤਵ ਜਿਹੜਾ ਹੈ ਇਹ ਪਰਮੇਸ਼ੁਰ ਦੇ ਕੱਲੇ ਨਾਮ ਜਪਣ ਕੀ ਹੈ
ਨਾਨਕ ਜਿਸ ਮਸਤਕ ਭਾਗ
ਹਜ਼ੂਰ ਕਹਿੰਦੇ ਜਿਹਦੇ ਮੱਥੇ ਦੇ ਭਾਗ ਆ ਉਹ ਮਹਾਰਾਜ ਦੇ ਅੰਮ੍ਰਿਤ ਨਾਮ ਨੂੰ ਜਪਦੇ ਨਿਸ਼ਕਾਮ ਕਰਮ ਕੀਤੇ ਹੋਏ ਸਿਰੋਮਣੀ ਭਾਗ ਹਨ ਜਿਨ੍ਹਾਂ ਦੇ
ਸ਼ਬਦ ਸਖੀ ਸਹੇਲੀ ਗਰਭ ਗਹੇਲੀ
ਸਖੀ ਤੇ ਸਖੀ ਦੇ ਸੰਵਾਦ ਦੁਆਰਾ ਉੱਤਮ ਅਧਿਕਾਰੀ ਉੱਤਮ ਮਹਾਤਮਾ ਜਿਹੜੇ ਹੈ ਉਹਨਾਂ ਦੇ ਕੋਲ ਮੱਧਮ ਅਧਿਕਾਰੀ ਆ ਕੇ ਪ੍ਰਸ਼ਨ ਕਰਦਾ ਹੈ ਇਹ ਸ਼ਬਦ ਉਪਦੇਸ਼ ਦੁਆਰਾ ਉਪਦੇਸ਼ ਦਿੰਦੇ ਹਨ ਇਸ ਸ਼ਬਦ ਵਿੱਚ
ਸਖੀ ਸਹੇਲੀ ਗਰਭ ਗਹੇਲੀ
ਇਹ ਪਹਿਲੇ ਪਾਤਸ਼ਾਹ ਨੇ ਸ਼ਬਦ ਨਾਮ ਲਿਖੇ ਇਹਨਾਂ ਦੇ ਇਸ ਕਰਕੇ ਬਾਣੀ ਦੇ ਸ਼ਬਦ ਸਾਰਿਆਂ ਨੂੰ ਸ਼ਬਦ ਕਹੀਦਾ ਹੈ ਹਾਂਜੀ ਸ੍ਰੇਸ਼ਟ ਜੋ ਵੱਧ ਕਥਨ ਹੈ ਸਤਿਗੁਰਾਂ ਦਾ ਸਾਹ ਸਰੂਪ ਦੀ ਪ੍ਰਾਪਤੀ ਵਾਲਾ ਜੋ ਵੱਧ ਉਚਾਰਨ ਕਥਨ ਹੈ ਆਪਦਾ ਐਸਾ ਸ਼ਬਦ ਹੈ ਸ਼ਬਦ ਉਪਦੇਸ਼ ਦਾ ਨਾਮ ਹੈ
ਸਖੀ ਸਹੇਲੀ ਗਰਭ ਗਹੇਲੀ
ਇਹ ਸਖੀ ਆਪਣੇ ਆਪ ਨੂੰ ਸਹੇਲੀ ਕਹਾਉਣੀ ਹੈ ਪਰਮੇਸ਼ਰ ਦੀ ਪ੍ਰੀਤਵਾਨ ਹੈ ਪਰ ਤੂੰ ਤਾਂ ਭੈਣੇ ਗਰਭ ਗਹੇਲੀ ਗਰਭ ਆਪਦੇ ਸਾਧਨਾਂ ਦਾ ਮੈਂ ਬੜੇ ਚਲੀਸੇ ਕੱਢੇ ਹੈ ਮੈਂ ਬੜੇ ਸਾਧਨ ਕੀਤੇ ਹੈ ਮੈਂ ਬੜੇ ਪਾਠ ਕੀਤੇ ਹੈ ਮੇਰੇ ਜੈਸਾ ਕਿਸੇ ਨੂੰ ਧੂਣੀਆਂ ਨਹੀਂ ਤੌਣੀਆਂ ਤਪ ਨਹੀਂ ਕਰਨਾ ਜਲ ਧਾਰਾ ਨਹੀਂ ਕਰਨੀ ਮੇਰੇ ਵਰਗਾ ਯੋਗ ਨਹੀਂ ਕਿਸੇ ਨੂੰ ਸਾਧਣਾ ਇਸ ਗਰਭ ਨੂੰ ਤੂੰ ਤਾਂ ਗਹੇਲੀ ਭੈਣੇ ਪਕੜ ਲਈ ਹੈ ਇਸ ਹੰਕਾਰ ਨੂੰ ਪਕੜ ਲਈ ਹੈ
ਸੁਣ ਸਹ ਕੀ ਇੱਕ ਬਾਤ ਸੁਹੇਲੀ
ਇਹ ਸਖੀਏ ਸਹਿਪਤੀ ਅਕਾਲ ਪੁਰਖ ਦੇ ਮਿਲਣ ਦੀ ਇੱਕ ਬਾਤ ਸੁਖਦਾਇਕ ਤੇਰੇ ਤਾਂ ਦੱਸਦੀ ਹੈ ਉਹ ਸੁਣਨਾ ਕਰ ਅੱਗੇ ਦੱਸਣਗੇ ਜਾ ਕੇ
ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ
ਵਿਛੋੜੇ ਦੀ ਪੀੜਾ ਹੁਣ ਮੱਧਮ ਜਗਿਆਸੂ ਦੁਆਰਾ ਕਹਿੰਦੇ ਹਨ ਜਗਿਆਸੂ ਕਹਿੰਦਾ ਹੇ ਮਾਤਾ ਪਿਤਾ ਰੂਪ ਤਤਵੇ ਤੇ ਸੰਤ ਜਨੋ ਜਿਹੜੀ ਮੈਨੂੰ ਵਾਹਿਗੁਰੂ ਦੇ ਵਿਛੋੜੇ ਦੀ ਬੇਦਨ ਪੀੜਾ ਹੈ ਮੈਂ ਆਪ ਤੋਂ ਬਿਨਾਂ ਕਿਵੇਂ ਪਾਸ ਜਾ ਕੇ ਆਖਣਾ ਕਰਾਂ ਤੂੰ ਦੱਸ ਹੇ ਸਖੀ ਜੇ ਪੁੱਛਣ ਤਾਂ ਕਹਿੰਦੇ ਹਨ
ਹਰ ਬਿਨ ਜੀਉ ਨਾ ਰਹਿ
ਜੇ ਮਹਾਰਾਜ ਹਰੀ ਦੀ ਪ੍ਰਾਪਤੀ ਬਿਨਾਂ ਸਾਡਾ ਜੀਵਨ ਨਹੀਂ ਰਹਿ ਸਕਦਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਸਾਡਾ ਜੀਵਦਾ ਹਿਰਦਾ ਨਹੀਂ ਰਹਿ ਸਕਦਾ ਹੈ
ਕੈਸੇ ਰਾਖਾਂ ਮਾਈ
ਹੇ ਮਾਤਾ ਪਿਤਾ ਰੂਪ ਸੰਤ ਜਨੋ ਤਤਵੇ ਤੇ ਬ੍ਰਹਮ ਗਿਆਨੀ ਹੋ ਕਿਸ ਪ੍ਰਕਾਰ ਮਾਇਆ ਦੇ ਪਤੀ ਵਿੱਚ ਮੈਂ ਬਿਰਤੀ ਨੂੰ ਜੋੜ ਕੇ ਰੱਖਾਂ ਮੈਨੂੰ ਕਿਵੇਂ ਪ੍ਰਾਪਤ ਹੋਵੇ ਦੱਸੋ
ਰਹਾਉ ਹੋ ਦੁਹਾਗਣ ਖਰੀ ਰਹੀਆਂ
ਇਸ ਸਖੀਓ ਮੈਂ ਦੁਹਾਗਣ ਛੁੱਟੜ ਹੋ ਰਹੀ ਹਾਂ ਗੁਰਾਂ ਦਾ ਉਪਦੇਸ਼ ਸੁਣ ਕੇ ਧਾਰਨ ਨਹੀਂ ਕੀਤਾ ਜਿਸ ਪ੍ਰਕਾਰ ਜਿਸ ਲੜਕੀ ਦਾ ਵਿਆਹ ਹੋਇਆ ਹੋਇਆ ਹੋਵੇ ਤੇ ਔਗਣਾਂ ਵਾਲੀ ਜਾਣ ਕੇ ਪਤੀ ਛੱਡ ਦੇਵੇ ਇਉਂ ਜਿਹੜਾ ਗੁਰੂ ਸਾਹਿਬ ਤੋਂ ਉਪਦੇਸ਼ ਲੈਣਾ ਇਹ ਸ਼ਾਦੀ ਕਰਨੀ ਹੈ ਪਰਮੇਸ਼ੁਰ ਦੇ ਨਾਲ ਇਹ ਜੀਵ ਰੂਪੀ ਇਸਤਰੀ ਨੇ ਤੇ ਜਿਹੜਾ ਕਮਾਈ ਨਹੀਂ ਕਰਨੀ ਇਹ ਛੁੱਟਣ ਹੋਣਾ ਹੈ ਪਰਮੇਸ਼ੁਰ ਵੱਲੋਂ ਸੋ ਕਹਿੰਦੇ ਹਨ
ਦੁਹਾਗਣ ਖਰੀ ਰਹੀਆਂ
ਇਹ ਮਹਾਰਾਜ ਮੈਂ ਬੜੀ ਦੁਹਾਗਣ ਛੁੱਟੜ ਹੋ ਗਈ ਹੈ ਮਹਾਰਾਜ ਦੇ ਸਿਮਰਨ ਤੋਂ ਬਿਨਾਂ ਖਰੀ ਰਿਆਣੀ ਖਰੀ ਦਵਾਈ ਹੋਈ ਆ ਕਾਮ ਕਰੋ ਲੋਭ ਮੋਹੰਕਾਰਾਂ ਦੀ ਮੈਨੂੰ ਪਾਪਣ ਕਰ ਛੱਡਿਆ ਰਿਆਣੀ ਨਾ ਦਬਾਉਣ ਦਾ ਪਾਪਣ ਬਣਾਉਣ ਦਾ ਹੈ
ਗਇਆ ਸੋ ਜੋਵਨ ਤਨ ਪਛਤਾਣ
ਇਹ ਮੇਰਾ ਸ਼ੌਂਕ ਅਵਸਥਾ ਰੂਪੀ ਜੋਵਨ ਅਵਸਥਾ ਚਲੀ ਗਈ ਹੈ ਮੈਂ ਹੁਣ ਤਨ ਪਛਤਾਉਂਦੀ ਹਾਂ ਫਰੀਦ ਸਾਹਿਬ ਜੀ ਨੇ ਕਿਹਾ ਫਰੀਦਾ ਜੋਵਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਕਿਤੀ ਜੋਵਨ ਪ੍ਰੀਤ ਗਨ ਸੁੱਕ ਗਏ ਕੁਮਲਾਏ ਜਵਾਨੀ ਜਾਂਦੀ ਦਾ ਭੈ ਨਹੀਂ ਹੋਣਾ ਚਾਹੀਦਾ ਜੇ ਪਤੀ ਦੀ ਪ੍ਰੀਤੀ ਨਾਲ ਰਵੇ ਕਿਉਂਕਿ ਕਿਤਨੇ ਹੀ ਜਵਾਨੀਆਂ ਹੋਈਆਂ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸੁੱਕ ਗਏ ਸਰਬ ਥਾਂ ਤੋਂ ਅਭਾਵ ਹੋ ਗਏ ਸ਼ੌਂਕ ਤੇ ਕੁਮਲਾ ਗਏ ਸਾਰੇ ਗੁਣ ਉਹਨਾਂ ਦੇ ਜਿਹੜੇ ਹਨ ਕੁਮਲਾ ਚੁੱਕੇ ਹਨ ਗੁਣਾਂ ਕਰਕੇ ਹੰਕਾਰ ਹੋਣੇ ਕਰਕੇ ਕੁਮਲਾ ਗਏ ਹੈ ਇਸ ਪ੍ਰਕਾਰ ਸ਼ੌਂਕ ਅਵਸਥਾ ਰੂਪੀ ਜਵਾਨੀ ਚਲੀ ਗਈ ਹੈ ਮੈਂ ਹੁਣ ਧਨ ਜੋ ਜਗਿਆਸੂ ਹਾਂ ਇਹ ਪਸ਼ਚਾਤਾਪ ਕਰਦੇ ਹਾਂ ਕਿਵੇਂ ਪ੍ਰਾਪਤ ਹੋਵੇਗਾ ਮੈਨੂੰ ਜਦੋਂ ਚੜਿਆ ਸੀ ਸ਼ੌਂਕ ਉਦੋਂ ਨਾ ਪ੍ਰਾਪਤ ਹੋਇਆ ਗੁਣਾਂ ਦਾ ਹੰਕਾਰ ਕਰਕੇ ਪਸ਼ਚਾਤਾਪ ਕਰਦੀ ਰਹੇਗੀ
ਤੂੰ ਦਾਨਾ ਸਾਹਿਬ ਸਿਰ ਮੇਰਾ
ਮਹਾਰਾਜ ਕਹਿੰਦੇ ਉਹ ਬੇਨਤੀਆਂ ਕਰ ਫਿਰ ਜੇ ਮਿਲਣਾ ਹੈ ਹੇ ਮਹਾਰਾਜ ਤੂੰ ਦਾਨਾ ਹੈ ਤੂੰ ਗਿਆਤਾ ਹੈ ਸਾਰਿਆਂ ਦਾ ਅੰਤਰਜਾਮੀ ਹੈ ਸਾਹਿਬ ਮਾਇਆਵਤੀ ਦੁਆਰਾ ਸਾਰਿਆਂ ਦਾ ਮਾਲਕ ਹੈ ਮੇਰੇ ਸਿਰ ਦਾ ਸਿਰੋਮਣੀ ਹੈ
ਖਿਜਮਤ ਕਰੀ ਜਨ ਬੰਦਾ ਤੇਰਾ
ਹੇ ਮਹਾਰਾਜ ਜਿਹੜੇ ਤੇਰੇ ਬੰਦੇ ਹਨ ਜਿਹੜੇ ਤੇਰੇ ਸੇਵਕ ਹਨ ਉਹ ਜਨਾ ਭਗਤਾਂ ਦਾ ਬੰਦਾ ਦਾਸ ਬਣ ਕੇ ਮੈਂ ਖਿਜਮਤ ਟਹਿਲ ਕਰਾਂ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਸੇਵਨ ਭਜਨ ਕਰਾਂ ਉਹਨਾਂ ਦਾ
ਪੰਡਤ ਨਾਨਕ ਅੰਦੇਸਾ ਇਹੀ
ਕਥਨ ਕਰਦੇ ਹਨ ਗੁਰੂ ਸਾਹਿਬ ਜੀ ਹੇ ਸਖੀ ਇਹੋ ਹੀ ਸੰਸਾ ਹੈ ਜਿਹੜਾ ਪਰਮੇਸ਼ੁਰ ਦਾ ਦਰਸ਼ਨ ਨਹੀਂ ਹੁੰਦਾ ਸਖਿਆਤ ਨਹੀਂ ਹੁੰਦਾ ਜਿਵੇਂ ਹੋਰਨਾਂ ਸੰਤਾਂ ਨੂੰ ਪ੍ਰਗਟ ਹੋ ਕੇ ਦਰਸ਼ਨ ਦਿੰਦਾ ਐ ਮੈਨੂੰ ਪ੍ਰਗਟ ਨਹੀਂ ਹੋ ਕੇ ਦਰਸ਼ਨ ਤੇ ਇਹ ਬੜਾ ਭਾਰੀ ਸੰਸਾ ਹੈ
ਬਿਨ ਦਰਸ਼ਨ ਕੈਸੇ ਰਵੋ ਸਨੇਹੀ
ਹੇ ਸਖੀ ਦਰਸ਼ਨਾਂ ਕਰਿਆ ਤੋਂ ਬਗੈਰ ਮੈਂ ਕਿਵੇਂ ਉਸ ਪਿਆਰੇ ਦੇ ਆਨੰਦ ਨੂੰ ਰਵੋ ਉਚਾਰਨਾ ਕਰਾਂ ਕਿਵੇਂ ਉਸ ਦੇ ਆਨੰਦ ਨੂੰ ਮਾਨਣਾ ਕਰਾਂ ਤਾਂ ਹਜ਼ੂਰ ਨੇ ਕਿਹਾ ਹੈ ਹੰਕਾਰ ਦੀ ਨਿਵਰਤੀ ਕਰ, ਫੇਰ ਦਰਸ਼ਨ ਹੋਣਗੇ, ਫੇਰ ਮਹਾਰਾਜ ਆਨੰਦ ਨੂੰ ਤੂੰ ਮਾਣੇਗੀ।